ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡ ਤੇ ਅਦਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡ ਤੇ ਅਦਕਾਈ ਰਹਾਉ ਬਨਤਾ ਸੁਤ ਦੇਹ ਗਰੇਹ ਸੰਪਤ ਸੁਖਦਾਈ ਇਨ ਮੈਂ ਕਛੁ ਨਾਹੀ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅਮਰਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਗੁਰੂ ਕੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਅਮੋਲਕ ਦਰਸ਼ਨ ਦੀਦਾਰੇ ਸਾਨੂੰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪ ਜੀ ਰੋਜ਼ਾਨਾ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸੰਗੀਤ ਦੀ ਨਿਯਮਾਵਲੀ ਦੇ ਅਨੁਸਾਰ ਆਪ ਜੀ ਨੇ ਗੁਰੂ ਪਿਆਰੇ ਗੁਰੂ ਸਵਾਰੇ ਰਾਗੀ ਸਿੰਘਾਂ ਦੀ ਪਾਵਨ ਰਸਨਾ ਤੋਂ ਸ਼੍ਰਵਣ ਕੀਤੇ ਨੇ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਾਰੀ ਹੀ ਮਾਨਵਤਾ ਨੂੰ ਸਾਂਝਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਦੇ ਮੁਬਾਰਕਬਾਦ ਚਰਨ ਕਵਲਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਪਾਵਨ ਗੁਰਬਾਣੀ ਜੀ ਦਾ ਇਹ ਸ਼ਬਦ ਧਨਾਸਰੀ ਅਰਾਗਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਜਿਸ ਸ਼ਬਦ ਨੂੰ ਅੱਜ ਦੇ ਨਵੀਨ ਪਾਵਨ ਪਵਿੱਤਰ ਸਰੂਪਾਂ ਦੇ ਉੱਪਰ 692 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਿਮਰਨ ਦੀ ਮਹਾਨਤਾ ਦਰਸਾਈ ਹੈ, ਸਿਮਰਨ ਦੀਆਂ ਬਰਕਤਾਂ ਦੱਸੀਆਂ ਨੇ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਕੀਤੇ ਹੋਏ ਸਿਮਰਨ ਦਾ ਜਿਹੜਾ ਫਲ ਹੈ ਸ਼ਬਦ ਦੇ ਦੁਆਰਾ ਸਾਨੂੰ ਬਖਸ਼ਿਆ, ਅਤੇ ਨਾਲ ਹੀ ਭਗਤ ਜੀ ਨੇ ਇਹ ਸ਼ਬਦ ਦੇ ਵਿੱਚ ਵੈਰਾਗ ਜਨਕ ਉਪਦੇਸ਼ ਵੀ ਦਿੱਤਾ ਹੈ, ਕਿਉਂਕਿ ਵੈਰਾਗੀ ਬੰਦਾ ਹੀ ਪਰਮਾਤਮਾ ਦਾ ਸਿਮਰਨ ਕਰੇਗਾ। ਜਿਤਨੀ ਦੇਰ ਮਨ ਵਿੱਚ ਕੋਈ ਵੈਰਾਗ ਪੈਦਾ ਨਹੀਂ ਹੁੰਦਾ ਉਤਨੀ ਦੇਰ ਪਰਮਾਤਮਾ ਦਾ ਪ੍ਰੇਮ ਨਹੀਂ ਲੱਗਦਾ, ਪ੍ਰੇਮ ਤੋਂ ਬਿਨਾਂ ਫਿਰ ਪਰਮੇਸ਼ਰ ਵਾਹਿਗੁਰੂ ਦੇ ਪ੍ਰਤੀ ਸ਼ਰਧਾ ਨਹੀਂ ਪੈਦਾ ਹੁੰਦੀ। ਸ਼ਰਧਾ ਵਾਲਾ ਹੀ ਨਾਮ ਜਪ ਕੇ ਗਿਆਨ ਦੀ ਪ੍ਰਾਪਤੀ ਕਰਕੇ ਪਰਮਾਤਮਾ ਵਿੱਚ ਭੇਦ ਹੁੰਦਾ ਹੈ। ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਕਿ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਭਾਈ ਦਾ ਅਰਥ ਹੈ ਹੇ ਮੇਰੇ ਗੁਰਸਿੱਖ ਭਰਾ, ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਰਾਮ ਰੂਪ ਹੈ ਉਸ ਦਾ ਸਿਮਰਨ ਕਰ ਲੈ। ਕਈ ਵਾਰੀ ਮਨ ਵਿੱਚ ਭੁਲੇਖਾ ਹੋ ਜਾਂਦਾ ਵੀ ਜਿਹੜਾ ਰਾਮ ਤਾਂ ਇਹ ਹਿੰਦੂਆਂ ਦੇ ਅਵਤਾਰ ਹੋਏ ਨੇ, ਵੀ ਰਾਮ ਤਾਂ ਸ਼ਾਇਦ ਉਹਨੂੰ ਕਿਹਾ ਹੋਵੇਗਾ। ਨਹੀਂ ਭਾਈ, ਜਿਹੜੇ ਰਾਮ ਚਾਰ ਤਰ੍ਹਾਂ ਦੇ ਹੋਏ ਨੇ, एक राम दशरथ का बेटा, एक राम घट घट में लेटा, एक राम का सकल पसारा, एक राम सब हों ते न्यारा। सारियां तो न्यारा जिड़ा ब्रह्म स्वरूप परमात्मा सारियां विच रमिया भी होया ते नरलेप भी हो रहा, उस राम परमात्मा नू किया है। उस अकाल पुरख परमात्मा राम दा जिड़ा नाम है, पिछले युगां दे विच भी भूत काल दे विच भी बड़ियां गुरमुख रूहां ने जपिया। उस राम दा सिमरन भूत काल विच भी होया है। हे भाई, अज दा जिड़ा वर्तमान समा चलदा, इस विच भी बड़ियां पवित्र पावन रूहां जिहड़ियां सिमरन करन वालियां राम रमे हुए परमात्मा दा सिमरन करके आनंद माण दियां ने। कल नूं जिहड़ा समा आउणा है, जिहनूं भविखत समा कह दिंदे, उस विच भी बड़ियां गुरमुख रूहां परमात्मा वाहिगुरू ने पैदा करनियां ते जिहड़ियां राम परमात्मा वाहिगुरू दा सिमरन करनगियां। कई वारी किसे दे ऐवें बोलां विच आके कह दिंदे जी समा बड़ा भयानक आ रहा, कोई गुरमुख नहीं रहना, कोई गुरसिख नहीं इत्थे मिलिया करना, ये वाहिगुरु दे वस है। खिन दे विच ही सारी सृष्टि नूं गुरमुखताई वाला बना देवे, एक खिन दे विच फुरने दे विच ही सारियां गुरमुख रूहां सिमरन करन वालियां भावना वालियां बना के रख देवे। ये खेड़ा ने परमात्मा दियां। परमेश्वर वाहिगुरु दा पिछे भूत काल विच भी राम दा सिमरन गुरमुखां कीता, अज भी बड़ियां गुरमुख रूहां सिमरन दे नाल जुड़ियां ने राम वाहिगुरु दा सिमरन कर दियां। हे भाई गुरसिख मित्रा, ते कल नूं भविखत समें दे विच भी बड़ियां गुरमुख रूहां ने राम दा सिमरन करना है। इसलिए भगत कबीर साहिब जी सानू की सिख्या दिंदे पए, हे भाई मेरे भरा, परमात्मा राम वाहिगुरु दा जिहड़ा सिमरन है, अमृत वेले भी सिमरन कर, दोपहर दे वक्त भी राम सिमर परमात्मा दा सिमरन कर लै, ते शाम रात्रि दे वक्त भी परमात्मा दा सिमरन करिया कर। तिन्ने वक्तां दे अंदर तिन्ना समयां दे विच ही परमेश्वर दा सिमरन करना कर।
राम नाम सिमरन बिना
जेडे जीव राम रमे हुए परमात्मा वाहिगुरु दे नाम सिमरन तो बिन कहिए बिना सखणे ने। जेडे कहंदे सिमरन करके की हो जावेगा, सिमरन दे नाल अवस्था किवें उची चुकी जावेगी, ते इसलिए साध संगत एक बारी श्री मान संत ज्ञानी गुरबचन सिंह जी खालसा भिंडरां वाले महापुरखां नूं जत्थे विच आ के एक वेदांत दा आचारिया उन्हें सवाल कर दिता। वेदांत मत वाले अपने आत्मा नूं परमेश्वर दा ब्रह्म दा रूप मानदे ने, कहिंदे सिमरन करन दी लोड़ ही कोई नहीं। कहन लगे तुसी कथा दे अंदर विद्यार्थी सिंघां नूं इह जोर दिंदे कि सिमरन करो, परमात्मा दा सिमरन करो, ते सिमरन करन दा महात्म की है, इहदे नाल की हो जावेगा। ते महापुरख कहन लगे वेदांत आचारिया जी, जिवें एक बच्चा कोई गेंद ते बल्ले दी खेड खेडदा है, सामणिओं एक बच्चा गेंद बल्ले वल मारदा, वह बल्ले ते गेंद वजदी, बल्ला उहदे हथ विच रह जांदा ते गेंद असमान तक चढ़ जांदी है। जिन्नी जोर दे नाल उहदे ते सट वजदी है, उन्नी उची गेंद असमान वर जांदी है। इसे तरह जिहड़ी जीव दी सुरत है, जदों आकर के परमेश्वर वाहिगुरु दे नाम दे बल्ले ते वजदी ते परमात्मा दा जपिया होया नाम तां जीव दे पल्ले विच रह जाणा, ते इहदी सुरत परमात्मा दे नाम दे ताकत दे नाल सचखंड तक भी चली जांदी। साई मियां मीर जी रोजाना ही जाके खिड़की दे विच सचखंड अंदर गुरु हरगोबिंद साहिब जी दे दीदार पाउंदे सन। उन्हां दी सुरत उठदी सी नाम दे सदका, सिमरन दे सदका। ਇਸ ਲਈ ਜਿਹੜੀਆਂ ਗੁਰਮੁਖ ਰੂਹਾਂ ਉਹ ਸਿਮਰਨ ਕਰਦੀਆਂ ਤੇ ਦੂਸਰੇ ਨੂੰ ਪ੍ਰੇਰਦੀਆਂ ਨੇ ਵੀ ਪਰਮਾਤਮਾ ਦਾ ਸਿਮਰਨ ਕਰਕੇ ਸੁਰਤ ਉੱਚੀ ਕਰ ਲੈ, ਜਦੋਂ ਸੁਰਤ ਉੱਚੀ ਚਲੀ ਗਈ ਫਿਰ ਤੇਰੀ ਬ੍ਰਹਮਾਕਾਰ ਬਿਰਤੀ ਸਦਾ ਹੀ ਬਣੀ ਰਹੇਗੀ, ਉਹਦੇ ਵਿੱਚ ਆਨੰਦ ਹੀ ਆਨੰਦ ਹੋਵੇਗਾ। ਭਗਤ ਕਬੀਰ ਸਾਹਿਬ ਜੀ ਵੀ ਇੱਥੇ ਸਿੱਖਿਆ ਦਿੰਦੇ, ਰਾਮ ਨਾਮ ਸਿਮਰਨ ਬਿਨ, ਜਿਹੜੇ ਪਰਮਾਤਮਾ ਰਮੇ ਹੋਏ ਦੇ ਨਾਮ ਸਿਮਰਨ ਤੋਂ ਬਿਨ ਸੱਖਣੇ ਨੇ, ਨਾਮ ਦੇ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਨੇ ਕਦੇ ਜ਼ਿੰਦਗੀ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ,
ਬੂੜ ਤੇ ਅਧਕਾਈ,
ਉਹਨਾਂ ਦੀ ਗਿਣਤੀ ਕਿੰਨੀ ਹੈ? ਅਧਕਾਈ ਦਾ ਅਰਥ ਹੈ ਅਧਕ ਤੋਂ ਅਧਕ, ਜ਼ਿਆਦਾ ਤੋਂ ਜ਼ਿਆਦਾ ਬਹੁਤ ਗਿਣਤੀ ਹੈ ਸਿਮਰਨ ਤੋਂ ਟੁੱਟਿਆਂ ਹੋਇਆਂ ਦੀ। ਸਿਮਰਨ ਵਾਲੀਆਂ ਰੂਹਾਂ ਉਂਗਲਾਂ ਤੇ ਗਿਣੀਆਂ ਜਾ ਸਕਦੀਆਂ, ਜਨ ਨਾਨਕ ਕੋਟਨ ਮੈਂ ਕਹੂ ਨਾਰਾਇਣ ਜਿਹੇ ਚੀਤ। ਇਸ ਲਈ ਸਾਧ ਸੰਗਤ ਉਹਨਾਂ ਫਿਰ ਟੁੱਟੇ ਹੋਏ ਜੀਵਾਂ ਨੂੰ ਕੀ ਮਿਲਦਾ? ਬੂੜ ਤੇ ਡੁੱਬ ਜਾਂਦੇ ਨੇ, ਕਾਲ ਦੀ ਮੌਤ ਦੀ ਨਦੀ ਵਿੱਚ ਡੁੱਬਦੇ ਨੇ, ਸੰਸਾਰ ਸਮੁੰਦਰ ਦੇ ਅੰਦਰ ਜੰਮਣ ਮਰਨ ਦੇ ਗੋਤੇ ਖਾਂਦੇ ਹੋਏ ਡੁੱਬ ਜਾਂਦੇ ਨੇ। ਨਾਮ ਸਿਮਰਨ ਤੋਂ ਬਿਨਾਂ ਤਾਂ ਕਿੰਨੇ ਡੁੱਬੇ ਨੇ, ਅਧਕਾਈ ਬਹੁਤ ਜ਼ਿਆਦਾ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਉਹ ਘੁੰਮਣ ਘੇਰੀਆਂ ਵਿੱਚ ਹੀ ਜੰਮਣ ਮਰਨ ਵਿੱਚ ਡੁੱਬ ਗਏ ਹਨ। ਵਿਸਰਾਮ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਨੇ,
ਬਨਤਾ ਸੁਤ ਦੇਹ ਗਰੇਹ,
ਬਨਤਾ ਨਾਮ ਹੈ ਪਤਨੀ ਦਾ ਇਸਤਰੀ ਦਾ, ਤੇ ਸੁਤ ਨਾਮ ਹੈ ਪੁੱਤਰਾਂ ਦਾ, ਪਤਨੀ ਹੈ ਸੁਤ ਪੁੱਤਰ ਹੈ। ਦੇਹ ਤੈਨੂੰ ਬੜੀ ਸੋਹਣੀ ਪਰਮਾਤਮਾ ਨੇ ਦੇਹੀ ਦਿੱਤੀ, ਮਨੁੱਖਾ ਸਰੀਰ ਦਿੱਤਾ ਹੋਇਆ, ਤੇ ਗਰੇਹ ਦਾ ਅਰਥ ਤੇਰੇ ਰਹਿਣ ਵਾਸਤੇ ਮੰਦਰ ਮਕਾਨ ਪਰਮਾਤਮਾ ਨੇ ਬੜੇ ਸੋਹਣੇ ਦਿੱਤੇ ਨੇ। ਤੇਰੇ ਜੀਵਨ ਸਾਥੀ ਜੋ ਬਨਤਾ ਪਤਨੀ ਹੈ, ਸੁਤ ਤੇਰੇ ਜਿਹੜੇ ਪੁੱਤਰ ਹਨ, ਤੇਰੀ ਦੇਹੀ ਹੈ, ਤੇ ਨਾਲ ਤੈਨੂੰ ਘਰਾਂ ਮਕਾਨਾਂ ਦੀਆਂ ਦਾਤਾਂ ਦਿੱਤੀਆਂ।
ਸੰਪਤ ਸੁਖਦਾਈ,
ਸੰਪਤ ਨਾਮ ਹੁੰਦਾ ਹੈ ਜਿਹੜੇ ਤਵੇਲਿਆਂ ਵਿੱਚ ਘੋੜੇ ਖੜੇ ਨੇ, ਕੋਈ ਹਾਥੀ ਖੜੇ ਨੇ, ਸੁਖ ਦੀਆਂ ਸਵਾਰੀਆਂ ਮੋਟਰ ਕਾਰਾਂ ਗੱਡੀਆਂ ਦਿੱਤੀਆਂ ਨੇ। ਇਹ ਸੰਪਤ ਜਿਹੜੀ ਵਿਭੂਤੀ ਹੈ, ਇਹ ਪਰਮੇਸ਼ਰ ਨੇ ਤੈਨੂੰ ਦਿੱਤੀ ਕਾਹਦੇ ਵਾਸਤੇ? ਸੁਖਦਾਈ, ਤੇਰੀ ਜ਼ਿੰਦਗੀ ਵਿੱਚ ਤੈਨੂੰ ਕੋਈ ਦੁੱਖ ਨਾ ਆਉਣਾ ਕਰੇ। ਆਉਣ ਜਾਣ ਦੀਆਂ ਸਵਾਰੀਆਂ ਦੇ ਸੁੱਖ ਦਿੱਤੇ ਨੇ, ਘਰ ਰਹਿਣ ਵਾਸਤੇ ਸਰੀਰ ਦਿੱਤਾ, ਪਤਨੀ ਦਿੱਤੀ ਹੈ, ਇਸੇ ਪ੍ਰਕਾਰ ਸੁੱਤ ਪੁੱਤਰਾਂ ਦੀਆਂ ਦਾਤਾਂ, ਇਹ ਜੀਵ ਤੋਂ ਸਦਾ ਵਾਸਤੇ ਸੁਖਦਾਈ ਮੰਨ ਲਈਆਂ ਹਨ।
ਇਨ ਮੈਂ ਕਛੁ ਨਾਹੀ ਤੇਰੋ,
ਪਰੰਤੂ ਜਦੋਂ ਗਿਆਨ ਦੀ ਦ੍ਰਿਸ਼ਟੀ ਮਾਰ ਕੇ ਵੇਖਣਾ ਕਰੇਗਾ, ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਹੋਵੇਗਾ। ਪਤਨੀ ਜਿਹੜੀ ਹੈ ਦਹਲੀਜ਼ ਦਰਵਾਜ਼ੇ ਦੇ ਉੱਤੇ ਉੱਥੇ ਤੱਕ ਮੁਰਦੇ ਦੇ ਨਾਲ ਤੁਰਦੀ ਪਤੀ ਦੇ ਜਾਂ ਸ਼ਮਸ਼ਾਨ ਭੂਮਿਕਾ ਦੇ ਤੱਕ ਚਲੀ ਜਾ ਸਕਦੀ ਹੈ। ਪੁੱਤਰ ਵੀ ਅਰਥੀ ਨੂੰ ਮੋਢਾ ਦੇ ਕਰਕੇ ਚੰਡਾ ਭੇਟ ਕਰ ਦੇਣਗੇ, ਉੱਥੇ ਤੱਕ ਹੀ ਸਿਵਿਆਂ ਤੱਕ ਹੀ ਸ਼ਮਸ਼ਾਨ ਭੂਮਿਕਾ ਤੱਕ ਨਾਲ ਜਾਂਦੇ ਨੇ। ਦੇਹ ਜਿਹੜੀ ਹੈ ਇਹ ਵੀ ਸ਼ਮਸ਼ਾਨ ਭੂਮਿਕਾ ਵਿੱਚ ਹੀ ਮਿੱਟੀ ਹੋ ਕਰਕੇ ਇੱਥੇ ਰਹਿ ਜਾਣੀ। ਮੰਦਰ ਜਿਹੜੇ ਮਕਾਨ ਨੇ ਇੱਕ ਕਦਮ ਵੀ ਨਾਲ ਨਹੀਂ ਤੁਰਦੇ। ਸੰਪਤ ਜਿਹੜੀ ਵਿਭੂਤੀ ਹਾਥੀ ਘੋੜੇ ਤਵੇਲਿਆਂ ਵਿੱਚ ਹੀ ਖੜ੍ਹੇ ਰਹਿ ਜਾਣੇ ਨੇ। ਗਿਆਨ ਦੀ ਦ੍ਰਿਸ਼ਟੀ ਦੁਆਰਾ ਭਗਤ ਜੀ ਕਹਿੰਦੇ ਨਜ਼ਰ ਮਾਰ ਕੇ ਵੇਖ ਲੈ, ਇਹਨਾਂ ਵਸਤੂਆਂ ਵਿੱਚੋਂ ਕੁਝ ਵੀ ਤੇਰਾ ਆਪਣਾ ਨਹੀਂ, ਜੋ ਤੇਰੇ ਨਾਲ ਜਾਵੇਗਾ।
ਕਾਲ ਅਵਦ ਆਈ,
ਜਿਸ ਵੇਲੇ ਅਵਦ ਉਮਰਾ ਤੇਰੀ ਹੈ, ਉਹਦੇ ਉੱਤੇ ਆ ਕੇ ਕਾਲ ਮੌਤ ਦਾ ਬਲ ਪੈ ਗਿਆ। ਜਦੋਂ ਤੇਰੀ ਉਮਰਾ ਮੌਤ ਨੇ ਆਪਣੇ ਪੰਜੇ ਵਿੱਚ ਲੈ ਲਈ, ਫਿਰ ਤੈਨੂੰ ਪਤਾ ਲੱਗਣਾ ਵੀ ਜਿਹੜੀਆਂ ਵਸਤੂਆਂ ਮੈਂ ਸੁਖਦਾਈ ਮੰਨੀਆਂ ਸੀ, ਆਪਣੀਆਂ ਕਰਕੇ ਮੰਨੀ ਬੈਠਾ ਸੀ ਮਨਾ, ਤੇਰੇ ਨਾਲ ਤੇ ਬਹੁਤ ਵੱਡਾ ਧੋਖਾ ਹੋ ਗਿਆ। ਇੱਕ ਵੀ ਚੀਜ਼, ਇੱਕ ਵੀ ਵਸਤੂ ਤੇਰੇ ਨਾਲ ਨਹੀਂ ਗਈ ਹੈ। ਇਸ ਲਈ ਕਾਲ ਦਾ, ਮੌਤ ਦਾ ਜਦੋਂ ਦੁਖਦਾਈ ਸਮਾਂ ਆ ਜਾਂਦਾ, ਉਮਰਾਂ ਦਾ ਅੰਤ ਹੋ ਜਾਂਦਾ, ਫਿਰ ਜੀਵ ਨੂੰ ਸਭ ਕੁਝ ਛੱਡ ਕਰਕੇ ਤੁਰਨਾ ਬਣਦਾ ਹੈ।
ਅਜਾਮਲ ਗਜ ਗਨਕਾ
ਇੱਥੇ ਉਹਨਾਂ ਜੀਵਾਂ ਦੇ ਨਾਮ ਲਿਖੇ ਨੇ ਭਗਤ ਕਬੀਰ ਸਾਹਿਬ ਜੀ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਕੇ ਮੁਕਤ ਹੋਏ ਤੇ ਜਿਨ੍ਹਾਂ ਨੇ ਪਾਪ ਵੀ ਉੱਚ ਕੋਟੀ ਦੇ ਕੀਤੇ ਸਨ। ਪਹਿਲੇ ਨੰਬਰ ਤੇ ਜਿਹੜਾ ਹੈ ਅਜਾਮਲ, ਤੇ ਅਜਾਮਲ ਜਿਹੜਾ ਸੀ ਇਹਦਾ ਪਿਤਾ ਰਾਜ ਦਰਬਾਰ ਵਿੱਚ ਜਾ ਕੇ ਰਾਜੇ ਨੂੰ ਕਥਾ ਸੁਣਾਇਆ ਕਰਦਾ ਸੀ ਤੇ ਇਹਨੇ ਰਾਜੇ ਨੂੰ ਕਹਿ ਕਰਕੇ ਆਪਣੇ ਪੁੱਤਰ ਇਸ ਅਜਾਮਲ ਨੂੰ ਕਿਸੇ ਸਿਆਣੇ ਵਿਦਵਾਨ ਉਸਤਾਦ ਦੇ ਕੋਲ ਵਿਦਿਆ ਪੜ੍ਹਨ ਵਾਸਤੇ ਲਾ ਦਿੱਤਾ। ਜਿਹੜਾ ਵਿਦਿਆ ਦਾਤਾ ਸੀ ਬੜਾ ਸਿਆਣਾ ਸਮਝਦਾਰ ਸੀ, ਉਹ ਕਹਿੰਦਾ ਸੀ ਵੀ ਪੁੱਤਰ ਅਜਾਮਲ ਨੂੰ ਜਦੋਂ ਪੜ੍ਹਨ ਵਾਸਤੇ ਆਉਣਾ ਸ਼ਹਿਰ ਦੇ ਵਿਚਲੇ ਰਸਤੇ ਵਿੱਚ ਦੀ ਨਹੀਂ ਲੰਘਣਾ, ਰੋਹੀ ਬੀਆਬਾਨ ਦੀ ਉੱਪਰ ਦੀ ਹੋ ਕੇ ਸ਼ਹਿਰ ਦੇ ਆਉਣਾ, ਉੱਧਰ ਹੀ ਜਾਣਾ ਹੈ। ਕਈ ਸਾਲ ਵਿਦਿਆ ਪੜ੍ਹਦਾ ਰਿਹਾ, ਵੇਦ ਸੁਰਤੀਆਂ ਪੁਰਾਣ ਸ਼ਾਸਤਰੇ ਨੇ ਬਹੁਤ ਗ੍ਰੰਥ ਪੜ੍ਹ ਲਏ। ਇੱਕ ਦਿਨ ਮਨ ਵਿੱਚ ਖਿਆਲ ਆਇਆ ਵੀ ਜਿਹੜਾ ਵਿਦਿਆ ਦਾਤਾ ਇਹ ਇਸ ਰਸਤੇ ਵਿੱਚੋਂ ਕਿਉਂ ਰੋਕਦਾ, ਲੰਘ ਕੇ ਵੇਖਣਾ ਚਾਹੀਦਾ ਹੈ। ਤੇ ਸ਼ਹਿਰ ਦੇ ਵਿਚਲੇ ਰਸਤੇ ਲੰਘਿਆ ਤੇ ਉੱਥੇ ਬੇਸਵਾ ਦਾ ਦਰਵਾਜ਼ਾ, ਉਹਦੇ ਹਾਵ ਭਾਵ ਕਰਕੇ ਮਨ ਮੋਹਿਆ ਗਿਆ ਤੇ ਫਿਰ ਸਾਧ ਸੰਗਤ ਉਸ ਦੇ ਨਾਲੇ ਦੀ ਸ਼ਾਦੀ ਹੋਈ ਤੇ ਉਸ ਦੇ ਪੇਟੋਂ ਫਿਰ 6 ਜਿਹੜੇ ਬੱਚੇ ਸਨ ਪੈਦਾ ਹੋਏ। ਤੇ ਰਾਜੇ ਨੂੰ ਪਤਾ ਲੱਗਿਆ, ਰਾਜੇ ਨੇ ਇਸ ਬੇਸਵਾ ਤੇ ਅਜਾਮਲ ਨੂੰ ਆਪਣੇ ਰਾਜ ਸ਼ਹਿਰ ਨਗਰ ਵਿੱਚੋਂ ਕੱਢ ਦਿੱਤਾ, ਬਾਹਰ ਕੱਖਾਂ ਦੀ ਕੁੱਲੀ ਬਣਾ ਕਰਕੇ ਰਹਿਣ ਲੱਗ ਪਏ। ਉੱਥੇ ਵਾਹਿਗੁਰੂ ਦੀ ਨੇਤ ਦੇ ਨਾਲ ਰੱਬ ਦੇ ਪਿਆਰੇ ਸਿਮਰਨ ਕਰਨ ਵਾਲੀਆਂ ਰੂਹਾਂ ਆਈਆਂ, ਇਹਨਾਂ ਨੇ ਰਾਤ ਨੂੰ ਆ ਕਰਕੇ ਇਸ ਦੇ ਕੱਖਾਂ ਦੀ ਜਿਹੜੀ ਦੂਸਰੀ ਬਣਾਈ ਹੋਈ ਕੁਟੀਆ ਸੀ ਉਹਦੇ ਵਿੱਚ ਆਰਾਮ ਕਰਨਾ ਕੀਤਾ। ਇਹ ਇਤਨਾ ਕੋ ਪਾਪੀ ਬਣ ਚੁੱਕਿਆ ਸੀ ਅਜਾਮਲ ਕੇ ਜਾਨਵਰਾਂ ਨੂੰ ਮਾਰ ਮਾਰ ਕੇ ਪੇਟ ਆਪਣਾ ਤੇ ਪਰਿਵਾਰ ਦਾ ਪਾਲਦਾ ਸੀ, ਤਾਂ ਲੋਕ ਫਿਰ ਇਹਨੂੰ ਪਾਪੀ ਕਹਿਣ ਲੱਗ ਪਏ ਸਨ। ਜਦੋਂ ਬਖਸ਼ੀਆਂ ਰੂਹਾਂ ਸਿਮਰਨ ਕਰਨ ਵਾਲੇ ਗੁਰਮੁਖ ਆਏ ਨੇ, ਇਹਨਾਂ ਸੰਤ ਮਹਾਤਮਾ ਦੇ ਚਰਨ ਪਏ ਤੇ ਸਾਰੀ ਵਿਥਿਆ ਜਿਹੜੀ ਸੀ ਇਸ ਦੀ ਪਤਨੀ ਬੇਸਵਾ ਨੇ ਰੋ ਕਰਕੇ ਮਹਾਤਮਾ ਨੂੰ ਸੁਣਾਈ, ਸਾਡਾ ਐਸਾ ਹਾਲ ਹੈ, ਪਾਪੀ ਜੀਵ ਅਸੀਂ ਦੁਨੀਆਂ ਵੱਲੋਂ ਕਹੇ ਜਾਣ ਵਾਲੇ ਹਾਂ, ਬਹੁਤ ਵੱਡੇ ਵੱਡੇ ਅਸੀਂ ਪਾਪ ਕਰਮ ਕੀਤੇ, ਸਾਡੀ ਮੁਕਤੀ ਵੀ ਹੋ ਸਕਦੀ ਹੈ। ਤਾਂ ਰੱਬ ਦੇ ਪਿਆਰੇ ਜਿਨ੍ਹਾਂ ਨੇ ਰਾਤ ਗੁਜ਼ਾਰੀ ਹੈ ਕੱਖਾਂ ਦੀ ਕੁੱਲੀ ਵਿੱਚ, ਜਾਣ ਲੱਗੇ ਕਹਿਣ ਲੱਗੇ, ਭਾਈ ਤੇਰੇ ਘਰ ਵਿੱਚ ਜਿਹੜਾ ਅਗਲਾ ਪੁੱਤਰ ਪੈਦਾ ਹੋਣਾ ਉਹਦਾ ਨਾਮ ਤੂੰ ਨਾਰਾਇਣ ਰੱਖੀ। ਨਾਰਾਇਣ ਦਾ ਅਰਥ ਹੁੰਦਾ ਨਰਾਂ ਨਰਾਂ ਵਿੱਚ ਆਇਆ ਹੋਇਆ ਪਰਮੇਸ਼ਰ ਪਰਮਾਤਮਾ। ਤੇ ਇਸ ਲਈ ਇੰਨਾ ਬਚਨ ਕਹਿ ਕੇ ਚਲੇ ਗਏ ਤੇ ਜਦੋਂ 7ਵੇਂ ਬਾਲਕ ਨੇ ਜਨਮ ਲਿਆ ਤੇ ਉਹਦਾ ਨਾਮ ਨਾਰਾਇਣ ਰੱਖਿਆ ਗਿਆ। ਤੇ ਜਿਸ ਵੇਲੇ ਸਾਧ ਸੰਗਤ ਇਸ ਅਜਾਮਲ ਦਾ ਅੰਤਲਾ ਸਮਾਂ ਆਇਆ, ਇਹ ਅਚਨਚੇਤ ਹੁੰਦਾ, ਮਾਤਾ ਪਿਤਾ ਦਾ ਛੋਟੇ ਬਾਲਕ ਬੱਚਿਆਂ ਨਾਲ ਵਿਸ਼ੇਸ਼ ਕੋਈ ਮੋਹ ਹੁੰਦਾ ਹੈ, ਤਾਂ ਉਸ ਵੇਲੇ ਜਦੋਂ ਅੰਤਲਾ ਸਮਾਂ ਆਇਆ ਤੇ ਪ੍ਰਾਣ ਨਿਕਲਣ ਲੱਗੇ, ਕਹਿੰਦੇ ਨਾਰਾਇਣ ਨੂੰ ਮੇਰੇ ਕੋਲ ਲਿਆਓ। ਤੇ ਜਿਸ ਵੇਲੇ ਪੁੱਤਰ ਨੂੰ ਯਾਦ ਕਰਦਾ ਨਾਰਾਇਣ ਨਾਰਾਇਣ ਕਰਦਾ ਹੈ ਤੇ ਉਸ ਵੇਲੇ ਸੁਰਤੀ ਜਾ ਕੇ ਜੁੜੀ ਨਾਰਾਇਣ ਪਰਮਾਤਮਾ ਦੇ ਨਾਲ। ਰੱਬ ਦੇ ਪਿਆਰੇ ਸਿਮਰਨ ਕਰਨ ਵਾਲੀਆਂ ਰੂਹਾਂ ਜੁਗਤੀ ਨਾਲ ਮੁਕਤੀ ਦਾ ਰਸਤਾ ਖੋਲ ਦਿੰਦੀਆਂ ਨੇ। ਨਾਮ ਤਾਂ ਹੋਰ ਵੀ ਬੜੇ ਹੋ ਸਕਦੇ ਸਨ, ਨਾਰਾਇਣ ਰਖਾਇਆ ਨਾਮ ਤੇ ਸੁਰਤੀ ਜਾ ਕੇ ਨਾਰਾਇਣ ਪਰਮਾਤਮਾ ਨਾਲ ਜੁੜ ਗਈ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਤੇ ਫਿਰ ਉੱਥੇ ਪਰਮਾਤਮਾ ਦਾ ਨਿਵਾਸ ਹਿਰਦੇ ਵਿੱਚ ਹੋਇਆ। ਜਦੋਂ ਰੂਹ ਨਿਕਲੀ ਸਰੀਰ ਵਿੱਚੋਂ, ਉੱਥੇ ਦੇਵ ਗਣ ਲੈ ਕਰਕੇ ਸਵਰਗਾਂ ਪੁਰੀਆਂ ਵੱਲ ਨੂੰ ਤੁਰੇ ਨੇ। ਤੇ ਇਸ ਲਈ ਉਹ ਜਿਹੜਾ ਅਜਾਮਲ ਸੀ ਇੱਕ ਸਿਮਰਨ ਅੰਤਲੇ ਸਮੇਂ ਕਰ ਲਿਆ, ਸਵਾਸ ਸਾਂਭਲੇ ਅਖੀਰਲੇ ਪਰਮਾਤਮਾ ਵਿੱਚ ਜਾ ਕੇ ਭੇਦ ਹੋ ਗਿਆ ਅਜਾਮਲ। ਦੂਸਰਾ ਭਗਤ ਜੀ ਕਹਿੰਦੇ ਗਾਜ, ਗਾਜ ਨਾਮ ਹੈ ਹਾਥੀ ਦਾ। ਇਹਦਾ ਜਿਹੜਾ ਸਥਾਨ ਪਟਨਾ ਸਾਹਿਬ ਦੇ ਕੋਲ ਹਰੀਹਰ ਖੇਤਰ ਬਣਿਆ ਹੋਇਆ, ਜਿੱਥੇ ਹਾਥੀ ਦੀ ਰਾਖੀ ਪਰਮਾਤਮਾ ਨੇ ਕੀਤੀ ਸੀ, ਇਸ ਹਾਥੀ ਦੀ ਜਿਹੜੀ ਕਥਾ ਭਗਤ ਮਾਲਾ ਦੇ ਵਿੱਚ ਲਿਖੀ ਹੋਈ ਮਿਲਦੀ ਕਿ ਪਿਛਲੇ ਜਨਮ ਦੇ ਵਿੱਚ ਇਹ ਹਾਥੀ ਤੇ ਤੰਦੂਆ ਦੋਵੇਂ ਸਕੇ ਭਰਾ ਸਨ ਤੇ ਜਿਹੜੇ ਗੰਧਰਵ ਹੁੰਦੇ ਦੇਵਤਿਆਂ ਦੇ ਰਾਗੀ ਗੰਧਰਵ ਦੇ ਪੁੱਤਰ ਸੀ, ਕਮਾਈ ਵਾਲੇ ਸਨ ਤੇ ਦੋਨਾਂ ਦੀ ਬਾਕ ਸਿੱਧੀ ਸੀ, ਜਿਹੜਾ ਬਚਨ ਕਰ ਦਿੰਦੇ ਪੂਰਾ ਹੁੰਦਾ ਸੀ। ਜਦੋਂ ਗੰਧਰਵ ਇਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ ਤੇ ਦੋਹਾਂ ਨੇ ਵੰਡ ਵੰਡਈਆ ਕੀਤਾ ਸਾਜੋ ਸਮਾਨ ਦਾ, ਸਾਰਾ ਜਿੰਨਾ ਸਮਾਨ ਸੀ ਘਰ ਦਾ ਇਹ ਵੱਡੇ ਪੁੱਤਰ ਜਿਹੜਾ ਹਾਥੀ ਬਣਿਆ ਸੀ ਇਹਨੇ ਸਾਂਭ ਲਿਆ, ਤੰਦੂਏ ਨੂੰ ਕੁਝ ਨਾ ਛੋਟੇ ਨੂੰ ਦਿੱਤਾ ਤੇ ਛੋਟੇ ਨੇ ਉਸ ਵੇਲੇ ਕਹਿ ਦਿੱਤਾ ਕਿ ਹਾਥੀ ਵਾਂਗ ਸਭ ਕੁਝ ਬਣਾ ਸਾਂਭ ਕੇ ਬੈਠ ਗਿਆ, ਜਾ ਹਾਥੀ ਬਣ। ਉੱਥੇ ਵੱਡੇ ਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ ਜੇ ਮੈਨੂੰ ਇਹ ਬਚਨ ਕਹਿਣਾ ਤੇ ਤੂੰ ਤੰਦੂਆ ਬਣ। ਦੋਨਾਂ ਦੀ ਬਾਕ ਸਿੱਧੀ ਹੋਣ ਕਰਕੇ ਧਰਤੀ ਤੇ ਆਏ ਨੇ, ਇੱਕ ਹਾਥੀ ਦਾ ਰੂਪ ਧਾਰਿਆ ਹੈ ਇੱਕ ਤੰਦੂਏ ਦਾ। ਹਾਥੀ ਦੇ ਅੱਗੇ ਫਿਰ ਜਿਹੜੇ ਬਾਲਕ ਬੱਚਿਆਂ ਦੇ ਸਮੇਤ ਇਹ ਘਾਹ ਫੂਸ ਖਾਂਦਾ ਹੋਇਆ ਉੱਥੇ ਹਰੀ ਹਰ ਖੇਤਰ ਤੇ ਆਇਆ ਸਮੁੰਦਰ ਦੇ ਕਿਨਾਰੇ, ਤੇ ਜਦੋਂ ਸਮੁੰਦਰ ਦੇ ਵਿੱਚ ਵੜ ਕਰਕੇ ਉੱਥੋਂ ਪਾਣੀ ਜਲ ਪੀਣ ਲੱਗਿਆ ਤੇ ਹੇਠਾਂ ਜਿਹੜਾ ਤੰਦੂਆ ਬੈਠਾ ਸੀ ਪਿਛਲੇ ਜਨਮ ਦੀ ਅੰਦਰ ਈਰਖਾ ਬੈਰ ਭਾਵਨਾ ਸੀ ਉਹਨੇ ਆਪਣੀਆਂ ਤਾਰਾਂ ਪਾ ਕੇ ਇਸ ਨੂੰ ਵੱਸ ਵਿੱਚ ਕਰ ਲਿਆ। ਦੋ ਚਾਰ ਦਿਨ ਤਾਂ ਪਰਿਵਾਰ ਦੇ ਬਾਕੀ ਦੇ ਜਿਹੜੇ ਬੱਚੇ ਸੀ ਹਾਥੀ ਦੇ ਘਾਹ ਫੂਸ ਲਿਆ ਕੇ ਖਲਾਉਂਦੇ ਰਹੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨਿਰਾ, ਉਹ ਵੀ ਸਾਥ ਛੱਡ ਗਏ। ਜਦੋਂ ਸਰੀਰ ਦਾ ਕਮਜ਼ੋਰ ਹੋਇਆ ਹਾਥੀ ਦਾ ਤਾਂ ਉਸ ਵੇਲੇ ਤੰਦੂਆ ਇਹਨੂੰ ਖਿੱਚ ਕੇ ਪਤਾਲ ਵਰ ਨੂੰ ਲੈ ਤੁਰਿਆ। ਜਦੋਂ ਸਾਰਾ ਸਰੀਰ ਡੁੱਬ ਗਿਆ ਇਹਦੀ ਸੁੰਡ ਜਿਹੜੀ ਥੋੜ੍ਹੀ ਬਾਹਰ ਸੀ, ਇੱਕ ਕਵਲ ਦਾ ਫੁੱਲ ਸਮੁੰਦਰ ਦੇ ਪਾਣੀ ਵਿੱਚ ਆਇਆ, ਇਹਨੇ ਸੁੰਡ ਵਿੱਚ ਪਕੜ ਕੇ ਉੱਚੀਆਂ ਚੁੱਕ ਕੇ ਪਰਮਾਤਮਾ ਅੱਗੇ ਫਰਿਆਦ ਕੀਤੀ, ਹੇ ਅਕਾਲ ਪੁਰਖ ਪਰਮਾਤਮਾ ਸਾਰੇ ਸਾਥ ਛੱਡ ਗਏ ਨੇ, ਕਿਰਪਾ ਕਰੋ ਮੇਰੀ ਰਾਖੀ ਤੁਸੀਂ ਕਰ ਸਕਦੇ ਹੋ। ਉੱਥੇ ਫਿਰ ਪਰਮਾਤਮਾ ਨੇ ਇਸ ਤੰਦੂਏ ਦੀਆਂ ਜਿਹੜੀਆਂ ਤਾਰਾਂ ਸੀ ਪਈਆਂ ਹੋਈਆਂ ਤੋੜੀਆਂ ਕੱਟੀਆਂ ਤੇ ਹਾਥੀ ਨੂੰ ਮੁਕਤ ਕਰਵਾਇਆ। ਉਹ ਜਿਹੜਾ ਗਾਜ ਹਾਥੀ ਉਹਦੀ ਕਥਾ ਇੱਥੇ ਭਗਤ ਕਬੀਰ ਸਾਹਿਬ ਜੀ ਸੁਣਾਉਂਦੇ ਨੇ। ਤੀਸਰੇ ਨੰਬਰ ਤੇ ਬਚਨ ਕੀਤਾ ਹੈ ਗਨਕਾ। ਦੋ ਗਨਕਾ ਜਿਹੜੀਆਂ ਬੇਸਵਾਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ, ਇੱਕ ਦਾ ਨਾਮ ਗੁਰਬਾਣੀ ਵਿੱਚ ਪਿੰਗਲਾ ਲਿਖਿਆ ਤੇ ਇੱਕ ਦਾ ਨਾਮ ਇੱਥੇ ਗਨਕਾ ਲਿਖਿਆ ਹੈ। ਅਸਲ ਵਿੱਚ ਜਿਹੜਾ ਹੈ ਸਾਧ ਸੰਗਤ ਗਨਕਾ ਬੇਸਵਾ ਨੂੰ ਕਹਿੰਦੇ ਨੇ ਤੇ ਇਹਦਾ ਜਿਹੜਾ ਸੀ ਚੰਦਰ ਭਾਨੇ ਦਾ ਨਾਮ ਸੀ। ਇਹ ਜਿਹੜੀ ਐਸੀ ਬੇਸਵਾ ਸੀ ਇਹ ਅਨੇਕ ਪ੍ਰਕਾਰ ਦੇ ਹਾਵ ਭਾਵ ਕਰਕੇ ਤੇ ਇਸ ਤਰ੍ਹਾਂ ਲੋਕਾਂ ਨੂੰ ਵੱਸ ਵਿੱਚ ਕਰਿਆ ਕਰਨਾ ਤੇ ਵਿਸ਼ੇ ਵਿਕਾਰਾਂ ਨੂੰ ਭੋਗਣ ਦਾ ਇਹਦਾ ਸੁਭਾਅ ਬਣ ਚੁੱਕਿਆ ਸੀ। ਬੜੇ ਵਿਸ਼ੇ ਵਿਕਾਰ ਇਹਨੇ ਭੋਗਣਾ ਕੀਤੇ। ਇੱਕ ਰੱਬ ਦਾ ਪਿਆਰਾ ਸਿਮਰਨ ਕਰਨ ਵਾਲਾ ਬਾਰਿਸ਼ ਪੈਂਦੀ ਹੈ, ਮੀਂਹ ਦਾ ਸਮਾਂ ਤੇ ਰਾਤਰੀ ਦੇ ਵਕਤ ਦੇ ਦਰਵਾਜ਼ੇ ਤੇ ਆਖੜਾ, ਨਹੀਂ ਪਤਾ ਵੀ ਇਹ ਕਿਸ ਦਾ ਦਰਵਾਜ਼ਾ ਹੈ। ਜਦੋਂ ਇਸ ਨੇ ਦਰਵਾਜ਼ਾ ਖੋਲ੍ਹਿਆ ਕਹਿਣ ਲੱਗੇ ਮੇਰੇ ਧਨ ਭਾਗ ਇੱਥੇ ਤੇ ਬਕਾਰੀ ਜੁਆਰੀ ਮਨੁੱਖ ਆਉਂਦੇ, ਅੱਜ ਮੇਰੇ ਕਰਮ ਜਾਗ ਪਏ, ਕੋਈ ਰੱਬ ਦਾ ਪਿਆਰਾ ਵੀ ਆਇਆ ਹੈ। ਤਾਂ ਉੱਥੇ ਫਿਰ ਜਦੋਂ ਸਾਰੀ ਵਿਥਿਆ ਰੋ ਕਰਕੇ ਇਹਨੇ ਆਪਣੀ ਪਾਪ ਵਿਕਾਰਾਂ ਦੀ ਸੁਣਾਈ, ਇਹ ਮਹਾਤਮਾ ਕਹਿਣ ਲੱਗੇ ਪੁੱਤਰੀ ਇਸ ਤਰ੍ਹਾਂ ਕਰ, ਪਰਮਾਤਮਾ ਬੜਾ ਦਿਆਲੂ ਤੇ ਕਿਰਪਾਲੂ ਹੈ। ਆਹ ਜਿਹੜਾ ਤੋਤਾ ਹੈ ਸਾਡੇ ਪਾਸੇ ਰਾਮ ਰਾਮ ਜਪਦਾ, ਇਹਨੂੰ ਘਰ ਦੇ ਵਿੱਚ ਰੱਖ ਲੈ ਤੇ ਰਾਮ ਰਾਮ ਜਪਾਇਆ ਕਰ। ਤੇ ਜਿਸ ਵੇਲੇ ਸਾਧ ਸੰਗਤ ਤੋਤਾ ਲੈ ਕੇ ਇਹਨੇ ਆਪਣੇ ਘਰ ਦੇ ਵਿੱਚ ਰੱਖਿਆ, ਅੰਮ੍ਰਿਤ ਵੇਲੇ ਉੱਠ ਕੇ ਰਾਤ ਨੂੰ ਸੌਣ ਲੱਗੀ ਵੀ ਉਹਨੂੰ ਰਾਮ ਰਾਮ ਕਹਾਉਂਦੀ ਹੈ, ਤੋਤਾ ਮਗਰ ਮਗਰ ਬੋਲਦਾ ਹੈ। ਇੱਕ ਦਿਨ ਕੀ ਹੋਇਆ, ਅੱਧੀ ਰਾਤ ਦੇ ਵਕਤ ਤੋਤੇ ਨੂੰ ਪਿੰਜਰੇ ਵਿੱਚ ਆ ਕੇ ਸੱਪ ਨੇ ਡੰਗ ਮਾਰਿਆ ਤੇ ਉਹ ਤੋਤੇ ਦੀ ਮ੍ਰਿਤੂ ਹੋ ਗਈ। ਇਹ ਜਿਹੜੀ ਐਸੀ ਬੇਸਵਾ ਸੀ ਗਣਕਾ ਤੇ ਇਹਨੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਦੋਂ ਜਪਾਉਣਾ ਚਾਹਿਆ ਤਾਂ ਤੋਤੇ ਨੇ ਆਵਾਜ਼ ਨਾ ਕੀਤੀ। ਸੋਚਦੀ ਹੈ ਤੋਤਾ ਸੁੱਤਾ ਹੋਵੇਗਾ, ਜਦੋਂ ਪਿੰਜਰੇ ਵਿੱਚ ਹੱਥ ਪਾਇਆ ਰਾਮ ਰਾਮ ਕਹਿੰਦੀ ਸੀ ਤੇ ਸੱਪ ਨੇ ਡੰਗ ਮਾਰਿਆ, ਉੱਥੇ ਮ੍ਰਿਤੂ ਨੂੰ ਪ੍ਰਾਪਤ ਹੋ ਗਈ। ਉਹ ਅੰਤਲਾ ਸਮਾਂ ਜਿਹੜਾ ਸੀ ਜਵਾਨ ਦੇ ਉੱਤੇ ਅੰਤਲੇ ਸਵਾਸਾਂ ਵਿੱਚ ਆਰਾਮ ਰਮੇ ਹੋਏ ਪਰਮਾਤਮਾ ਦਾ ਨਾਮ ਹੋਣ ਕਰਕੇ ਫਿਰ ਨਰਕਾਂ ਵਿੱਚ ਗੋਤੇ ਨਹੀਂ ਖਾਣੇ ਪਏ। ਉਹ ਵੀ ਵੈਕੁੰਠ ਨੂੰ ਬਿਵਾਨ ਤੇ ਚੜ੍ਹ ਕਰਕੇ ਚਲੀ ਗਈ। ਉਹ ਜਿਹੜੀ ਕਥਾ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਨਾਮ ਲੈ ਕੇ ਦਰਜ ਕੀਤੀ ਹੈ, ਅਜਾ ਮਲ ਪਾਪੀ ਵਰਗੇ, ਗਾਜ ਹਾਥੀ ਵਰਗੇ, ਗਨਕਾ ਬੇਸ ਬਾਬਾ ਵਰਗੀਆਂ ਅਨੇਕਾਂ ਹੀ ਦੁਨੀਆਂ ਦੇ ਵਿੱਚ ਹਨ।
ਪਤਿਤ ਕਰਮ ਕੀਨੇ,
ਉਹਨਾਂ ਨੇ ਪਤਿਤ ਜਿਹੜੇ ਪਾਪੀ ਕਰਮ ਜ਼ਿੰਦਗੀ ਵਿੱਚ ਰੱਜ ਰੱਜ ਕੇ ਕੀਤੇ। ਅਜਾ ਮਲ ਨੇ ਵੀ ਕੋਈ ਪਾਪ ਨਹੀਂ ਛੱਡਿਆ ਤੇ ਜਿਹੜਾ ਗਜ ਹਾਥੀ ਸੀ ਗੰਧਰਵ ਦੇ ਪੁੱਤਰ, ਇਹਨਾਂ ਨੇ ਵੀ ਬੜਾ ਬੱਜਰ ਪਾਪ ਕਰਨਾ ਕੀਤਾ, ਆਪਣੇ ਛੋਟੇ ਭਰਾ ਦਾ ਸਭ ਕੁਝ ਸਾਂਭ ਕੇ ਕਬਜ਼ੇ ਵਿੱਚ ਕਰ ਲਿਆ। ਤੇ ਗਨਕਾ ਬੇਸਵਾ ਜਿਹੜੀ ਹੈ, ਇਸ ਨੇ ਅਨੇਕਾਂ ਤਰ੍ਹਾਂ ਦੇ ਪਤਿਤ ਪਾਪੀ ਕਰਮ ਕਰਨਾ ਕੀਤੇ
ਤੇ ਉਤਰ ਪਾਰ ਪਰੇ,
ਪਰੰਤੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖ ਮਨਾ, ਇਹ ਜਿਹੜੇ ਉੱਪਰ ਕਥਨ ਕੀਤੇ ਨੇ ਤਿਉ ਉਹ ਉੱਤਰ ਪਾਰ ਪਰੇ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਕਰਕੇ ਮੁਕਤੀ ਦੇ ਮਾਰਗ ਭਗਤੀ ਸਹਿਤ ਗਿਆਨ ਮਾਰਗ ਦੇ ਵਿੱਚ ਪਰੇ ਉਹ ਪੈ ਗਏ ਹਨ।
ਰਾਮ ਨਾਮ ਲੀਨੇ,
ਇਹਦਾ ਕਾਰਨ ਕੀ ਸੀ? ਏਡੇ ਵੱਡੇ ਵੱਡੇ ਪਾਪਾਂ ਵਾਲੇ ਕਿਵੇਂ ਮੁਕਤ ਹੋ ਗਏ? ਉਹਨਾਂ ਦੇ ਪਾਪ ਕਰਮ ਕੱਟੇ ਕਿਵੇਂ ਗਏ? ਉਹਨਾਂ ਨੇ ਰਾਮ ਨਾਮ ਲੀਨੇ, ਇੱਕ ਰਮੇ ਹੋਏ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਲੈਣਾ ਕੀਤਾ। ਪਰਮੇਸ਼ਰ ਦੇ ਨਾਮ ਦੇ ਅੰਦਰ ਇਤਨੀ ਤਾਕਤ ਹੈ ਕਿ ਸਮਾਨ ਬੱਜਰ ਪਾਪਾਂ ਨੂੰ ਨਾਸ਼ ਕਰ ਦਿੰਦਾ, ਕੱਟ ਦਿੰਦਾ ਹੈ।
ਸੁਕਰ ਕੁਕਰ ਜੋਨ ਭਰਮੇ,
ਇਸ ਪੰਗਤੀ ਦੇ ਅੰਦਰ ਹੁਣ ਸਾਨੂੰ ਸਿੱਖਿਆ ਦਿੰਦੇ ਨੇ ਕਿ ਐ ਜੀਵ ਤੂੰ ਭੁੱਲ ਗਿਆ ਹੈ, ਜਿਸ ਦਿਨ ਮਾਤਾ ਦੇ ਉਦਰ ਵਿੱਚ ਸੀ ਤੈਨੂੰ 100 ਜਨਮ ਦੀ ਸੋਝੀ ਸੀ, ਕਿਹੜਾ ਜਨਮ ਕਿੱਥੇ ਬਤੀਤ ਕੀਤਾ, ਪਿਛਲੇ ਜਨਮ ਦੇ ਅੰਦਰ ਕੀ ਕਰਮ ਕੀਤੇ, ਅੱਗੇ ਨੂੰ ਮੇਰੇ ਨਾਲ ਕੀ ਹੋਵੇਗਾ, ਇੰਨੀ ਸੋਝੀ ਰੱਖਦਾ ਜੀਵ ਸਿਮਰਨ ਦੇ ਸਦਕਾ। ਉੱਥੇ ਪਰਾ ਬਾਣੀ ਨਾਲ ਸਿਮਰਨ ਕਰਦਾ ਆਪਣੇ ਹਿਰਦੇ ਦੇ ਅੰਦਰ। ਇਸ ਲਈ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਜਨਮ ਦੇ ਦਿੱਤਾ ਉਸੇ ਵੇਲੇ ਮਾਇਆ ਪੈ ਗਈ। ਬੰਦਾ ਕਹਿੰਦਾ ਨਾ ਅੱਗੇ ਹੈ ਨਾ ਕੁਝ ਪਿੱਛਾ ਹੈ, ਨਾ ਕੋਈ ਸਵਰਗ ਹੈ ਨਾ ਨਰਕ ਹੈ, ਜੋ ਕੁਝ ਹੈ ਉਹ ਦੁਨੀਆਂ ਵਿੱਚ ਹੀ ਹੈ। ਜੇ ਦੁਨੀਆਂ ਦੇ ਅੰਦਰ ਹੀ ਹੋਵੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਈਹਾਂ ਖਾਟ ਚੱਲੋ ਹਰ ਲਾਹਾ ਆਗੇ ਵਸਨ ਸੁਹੇਲਾ। ਬੰਦਾ ਕਹਿੰਦਾ ਮੈਂ ਕੋਈ ਕਰਮ ਨਹੀਂ ਇਹੋ ਜਿਹਾ ਕੀਤਾ, ਦੁੱਖ ਪਤਾ ਨਹੀਂ ਕਿਉਂ ਮਿਲਦੇ ਨੇ, ਪਤਾ ਵੀ ਕਰਮ ਨਹੀਂ ਕੋਈ ਮਾੜਾ ਕੀਤਾ। ਉੱਥੋਂ ਸਿੱਧ ਹੁੰਦਾ ਕਿ ਪਿਛਲੇ ਜਨਮਾਂ ਦੇ ਕੀਤੇ ਕਰਮ ਅੱਜ ਭੋਗਦਾ, ਅੱਜ ਦੇ ਕੀਤੇ ਕਰਮ ਤੋਂ ਕੱਲ੍ਹ ਨੂੰ ਜਾ ਕੇ ਅੱਗੇ ਜੂਨਾਂ ਵਿੱਚ ਭੋਗਣੇ ਨੇ। ਸੂਕਰ ਕੂਕਰ ਜੋਨ ਭਰਮੇ, ਕਿਹੜੀਆਂ ਕਿਹੜੀਆਂ ਜੂਨਾਂ ਲੰਘ ਕੇ ਆਇਆ? ਸੂਕਰ ਸੂਰਾਂ ਦੀ ਜੂਨੀ ਤੋਂ ਲੰਘ ਕੇ ਆਇਆ ਹੈ। ਸੂਰ ਦੇ ਨਾਲ ਕਿੰਨੀ ਨਫ਼ਰਤ ਘਰ ਵਿੱਚ ਆ ਜਾਵੇ, ਬੰਦਾ ਕਹਿੰਦਾ ਸਾਰੇ ਪਿੰਡ ਦੀ ਗੰਦਗੀ ਆ ਗਈ। ਜਿਹੜਾ ਬੰਦਾ ਖਾਂਦਾ ਹੀ ਸੂਰ ਦਾ ਮਾਸ ਹੋਵੇ ਤੇ ਸਾਰੇ ਪਿੰਡ ਦੀ ਗੰਦਗੀ ਖਾਈ ਜਾਂਦਾ, ਇੰਨੀ ਗਲਾਨੀ ਹੋਣੀ ਚਾਹੀਦੀ ਮਨ ਅੰਦਰ ਮਾਸ ਖਾਣ ਵਾਲਿਆਂ ਨੂੰ। ਸੂਕਰ ਕੂਕਰ ਜੋਨ ਭਰਮੇ ਤੇ ਸੂਕਰ ਸੂਰਾਂ ਦੀ ਜੋਨੀ ਵਿੱਚ ਭਰਮੇ ਘੁੰਮ ਕੇ ਆਇਆ। ਕੂਕਰ ਕੁੱਤਿਆਂ ਦੀ ਜੂਨ ਤੋਂ ਲੰਘਣਾ ਕੀਤਾ, ਅਵਾਰਾ ਕੂਕਰ ਕਿੰਨੇ ਤੁਰੇ ਫਿਰਦੇ ਨੇ, ਮਨਾ ਤੂੰ ਵੀ ਇਹਨਾਂ ਵਿੱਚੋਂ ਲੰਘ ਕੇ ਆਇਆ, ਇਹ ਵੱਖਰੀ ਗੱਲ, ਮਾਇਆ ਦਾ ਪ੍ਰਭਾਵ ਪੈ ਗਿਆ, ਤੂੰ ਭੁੱਲ ਗਿਆ। ਸਿਮਰਨ ਕਰਨ ਵਾਲੇ ਤਾਂ ਨਹੀਂ ਵਾਹਿਗੁਰੂ ਦਾ ਸਿਮਰਨ ਛੱਡਦੇ, ਉਹਨਾਂ ਨੂੰ ਯਾਦ ਰਹਿੰਦਾ। ਅਸੀਂ ਭੁੱਲ ਜਾਂਦੇ ਵੀ ਦੁਨੀਆਂ ਵਿੱਚ ਹੀ ਹੈ ਜੋ ਕੁਝ ਹੈ। ਕਬੀਰ ਸਾਹਿਬ ਜੀ ਯਾਦ ਕਰਾਉਂਦੇ ਨੇ ਮਨਾ ਸੂਕਰਾਂ ਦੀਆਂ ਜੂਨਾਂ ਵੀ ਘੁੰਮੀਆਂ ਨੇ, ਕੂਕਰ ਕੁੱਤਿਆਂ ਦੀਆਂ ਜੂਨਾਂ ਵਿੱਚੋਂ ਵੀ ਲੰਘ ਕਰਕੇ ਤੂੰ ਆਇਆ ਹੈ।
ਤਉ ਲਾਜ ਨਾ ਆਈ,
ਅੱਜ ਤੋਂ ਮਨੁੱਖਾ ਦੇਹੀ ਦੇ ਵਿੱਚ ਵਰਤ ਕਰਕੇ ਫਿਰ ਕੂਕਰਾਂ ਕੁੱਤਿਆਂ ਵਾਲੀਆਂ ਸੂਰਾਂ ਵਾਲੀਆਂ ਗੱਲਾਂ ਕਰਦਾ ਫਿਰਦਾ, ਅੱਗਾ ਕਿਹਨੇ ਦੇਖਿਆ ਜੀ, ਪਰਲੋਕ ਤਾਂ ਹੈ ਹੀ ਨਹੀਂ, ਇੱਥੇ ਹੀ ਹੈ ਜੋ ਕੁਝ ਹੈ। ਤੇ ਤਉ ਲਾਜ ਨਾ ਆਈ, ਤੈਨੂੰ ਸ਼ਰਮ ਨਹੀਂ ਆਉਂਦੀ ਹੈ, ਜਿੱਦਣ ਫਿਰ ਜੂਨੀ ਵਿੱਚ ਚੱਲਿਆ ਗਿਆ ਤੇ ਫਿਰ ਤੈਨੂੰ ਪਤਾ ਲੱਗੇਗਾ। ਇਸ ਲਈ ਮਨਾ ਕੁਝ ਲੱਜਾ ਕਰ, ਸ਼ਰਮ ਕਰ, ਨਹੀਂ ਫਿਰ ਦੁਆਰੇ ਇਹ ਜੂਨੀਆਂ ਤਿਆਰ ਹਨ।
ਰਾਮ ਨਾਮ ਛਾੜ ਅੰਮ੍ਰਿਤ,
ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਇਹ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਹੈ। ਇਸ ਅੰਮ੍ਰਿਤ ਵਰਗੇ ਮਿੱਠੇ ਪਰਮਾਤਮਾ ਦੇ ਨਾਮ ਨੂੰ ਤਾਂ ਤੂੰ ਛੱਡ ਦੇਣਾ ਕੀਤਾ।
ਕਾਹੇ ਬਿਖ ਖਾਈ,
ਕਾਹਦੇ ਵਾਸਤੇ ਬਿਖ, ਜਿਹੜੀ ਮਾਇਆ ਦੀ ਜ਼ਹਿਰ ਨੂੰ ਖਾਂਦਾ ਪਿਆ, ਬਿਖ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਨੂੰ ਖਾਨਾ ਤੂੰ ਭੋਗਦਾ ਹੈ।
ਤਜ ਪਰਮ ਕਰਮ ਬਿਦਨ ਖੇਦ,
ਜਿਹੜਾ ਤੇਰੇ ਮਨ ਦੇ ਅੰਦਰ ਪੰਜ ਪ੍ਰਕਾਰ ਦਾ ਭਰਮ ਪਿਆ, ਇਹ ਵੀ ਛੱਡ ਦੇ। ਭਰਮ ਕਰਕੇ ਦੋ ਤਰ੍ਹਾਂ ਦੇ ਕਰਮ ਬੰਦਾ ਕਰਦਾ, ਇੱਕ ਤਾਂ ਵਿਧੀ ਕਰਮ ਹੁੰਦੇ, ਜਿਹੜੀ ਵੇਦਾਂ ਵਿੱਚ ਲਿਖੀ ਵਿਧੀ ਹੋਵੇ ਜੀ, ਜੇ ਖੁਰਕ ਹੋਵੇ ਤਾਂ ਸਿੰਘ ਦੇ ਨਾਲ ਕਰਨੀ ਚਾਹੀਦੀ, ਕਿਤੇ ਅਸਮੇਧ ਜਿਹੜਾ ਜੱਗ ਕਰਨਾ ਚਾਹੀਦਾ, ਘੋੜੇ ਦਾ ਮੇਧਾ ਪਾ ਕੇ ਤੈਨੂੰ ਆਹ ਮਿਲ ਜਾਵੇਗਾ, ਇੰਦਰ ਪਦਵੀ ਮਿਲ ਜਾਵੇਗੀ, ਦੇਵਤਿਆਂ ਦਾ ਸ਼੍ਰੋਮਣੀ ਬਣ ਜਾਵੇਗਾ। ਇੱਕ ਪਾਸੇ ਘੋਰ ਪਾਪ ਕਰਨੇ, ਦੂਜੇ ਪਾਸੇ ਸੁੱਖ ਦੀਆਂ ਇਛਾਵਾਂ ਰੱਖਣੀਆਂ, ਕਿਸੇ ਦੀਆਂ ਬਲੀਆਂ ਦੇ ਕੇ ਪਦਵੀਆਂ ਲੈਣੀਆਂ, ਤੇ ਇਹ ਜਿਹੜੇ ਵਿਧੀ ਕਰਮ ਲਿਖੇ ਹੋਏ ਨੇ ਇਹ ਵੀ ਛੱਡ ਦੇ, ਭਰਮ ਦੇ ਵਿੱਚ ਪਾਉਣ ਵਾਲੇ ਨੇ। ਤੇ ਨਖਿੱਤ ਜਿਨ੍ਹਾਂ ਨੂੰ ਗੁਰਬਾਣੀ ਠੋਕ ਕਰਕੇ ਕਹਿੰਦੀ ਹੈ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਤੇ ਜਿਨ੍ਹਾਂ ਨੂੰ ਵੇਦ ਰੋਕਦੇ ਨੇ ਉਹ ਤਾਂ ਕਰਨੇ ਹੀ ਨਹੀਂ ਹਨ। ਇਸ ਲਈ ਜਿਹੜੇ ਵਿਧੀ ਪੂਰਵਕ ਤੋਂ ਕਰਮ ਕਰਦਾ ਸਕਾਮੀ ਹੋ ਕਰਕੇ ਨਖਿੱਧ ਕਰਮ ਨੇ, ਇਹ ਸਾਰੇ ਭਰਮ ਵਿੱਚ ਪਾਉਣ ਵਾਲੇ ਨੇ। ਤਾਜ ਇਹਨਾਂ ਦਾ ਤਿਆਗ ਕਰਦੇ ਛੱਡ ਦੇਣੇ ਕਰ।
ਰਾਮ ਨਾਮ ਲੇਹੀ,
ਇੱਕੋ ਇੱਕ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਤੂੰ ਕਰਮ ਕਰ ਲੈ, ਪਰਮਾਤਮਾ ਦਾ ਨਾਮ ਹੀ ਲਿਆ ਕਰ, ਵਾਹਿਗੁਰੂ ਦਾ ਸਿਮਰਨ ਹੀ ਕਰਿਆ ਕਰ।
ਗੁਰ ਪ੍ਰਸਾਦ ਜਨ ਕਬੀਰ,
ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਵੇਲੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ, ਸਤਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ,
ਰਾਮ ਕਰ ਸਨੇਹੀ,
ਤੇ ਫਿਰ ਜੀਵ ਰਾਮ ਰਮੇ ਹੋਏ ਪਰਮਾਤਮਾ ਦੇ ਨਾਲ ਸਨੇਹੀ ਸਨੇਹ ਕਰਦਾ, ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਸਾਡੇ ਦਾਸਾਂ ਦੇ ਉੱਪਰ ਵੀ ਐਸੀ ਕਿਰਪਾ ਕਰਨੀ ਕਰੋ ਕਿ ਸਾਡਾ ਵੀ ਜਿਹੜਾ ਸਨੇਹ ਪ੍ਰੇਮ ਹੈ ਆਪ ਜੀ ਦੇ ਨਾਮ ਦੇ ਨਾਲ ਲੱਗ ਜਾਣਾ ਕਰੇ। ਇਹ ਪਾਵਨ ਸ੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਰਲ ਮਿਲ ਕੇ ਵਿਚਾਰਿਆ ਹੈ। ਆਓ ਜੋ ਲੜੀਵਾਰ ਗੁਰਬਾਣੀ ਦੀ ਕਥਾ ਪਾਵਨ ਅਸਥਾਨਾਂ ਤੇ ਚੱਲ ਰਹੀ ਹੈ, ਉਸ ਗੁਰਬਾਣੀ ਦੀ ਕਥਾ ਦੇ ਨਾਲ ਜੁੜਨਾ ਕਰੀਏ।
ਕੋਟ ਕਰਨ ਦੀ ਜਹ ਪ੍ਰਭ ਪ੍ਰੀਤਮ,
ਇਹ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਸੂਹੀ ਰਾਗ ਵਿੱਚ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਦੇ ਅੰਦਰ ਜਿੰਨੀਆਂ ਸਾਡੀਆਂ ਇੰਦਰੀਆਂ ਨੇ, ਸਾਡੇ ਹੱਥ ਪੈਰ ਹਨ, ਇਹਨਾਂ ਦੀ ਸਫਲਤਾ ਕਿਵੇਂ ਹੋਵੇ? ਇਹਨਾਂ ਦੀ ਸਫਲਤਾ ਕਰਨ ਦੇ ਵਾਸਤੇ ਪਰਮਾਤਮਾ ਵਾਹਿਗੁਰੂ ਦੇ ਅੱਗੇ ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਇਹ ਸ਼ਬਦ ਉਚਾਰਦੇ ਨੇ। ਇਹ ਸ਼ਬਦ ਦੀ ਇੱਕ ਜਿਹੜੀ ਪਹਿਲੀ ਪੌੜੀ ਹੈ, ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕੀਤੀ ਹੈ। ਅੱਜ ਜੋ ਦੂਸਰੀ ਪੌੜੀ ਆਰੰਭ ਹੋ ਰਹੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਨੇ, ਕੋਟ ਕਰਨ ਦੀਜਹ ਪ੍ਰਭ ਪ੍ਰੀਤਮ, ਹੇ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਜੀ, ਐਸੀ ਕਿਰਪਾ ਕਰੋ ਮੈਨੂੰ ਕੋਟ ਕਰੋੜਾਂ ਹੀ ਕਰਨ ਜਿਹੜੇ ਕੰਨ ਦੇ ਦਿਓ। ਜਦੋਂ ਕਿਤੇ ਨਾਮ ਦੀ ਵਿਚਾਰ ਸੁਣਨ ਵਾਲਾ ਜੁੜਿਆ ਹੋਵੇ ਤੇ ਉਹ ਕਹਿੰਦਾ ਵੀ ਹੋਰ ਵੀ ਕੰਨ ਲੱਗ ਜਾਣ ਤੇ ਮੈਨੂੰ ਹੋਰ ਵੀ ਵਿਚਾਰਾਂ ਸੁਣਨ, ਇਹ ਗੁਰਮੁਖ ਦੀ ਭਾਵਨਾ ਬਣ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੇਰਾ ਨਾਮ ਸੁਣਨ ਦੇ ਵਾਸਤੇ ਪਰਮਾਤਮਾ ਜੀ ਇੱਕ ਕੰਨ ਵੀ ਥੋੜਾ ਲੱਗਦਾ ਹੈ। ਸਾਨੂੰ ਕਿਤੇ ਨਾਮ ਸੁਣਨਾ ਪੈ ਜਾਵੇ, ਅਸੀਂ ਕਹਿੰਦੇ ਕਿੱਥੇ ਕੰਨਾਂ ਦੇ ਵਿੱਚ ਬਾਣੀ ਗੂੰਜਣ ਲੱਗ ਪਈ, ਕੰਨਾਂ ਵਿੱਚ ਰੂੰ ਦੇ ਦਿਓ, ਜਾਂ ਜੀ ਸਪੀਕਰ ਹੀ ਗੁਰਦੁਆਰਿਆਂ ਦੇ ਬੰਦ ਕਰਵਾ ਦਿਓ, ਘਰਾਂ ਵਿੱਚ ਆਵਾਜ਼ ਨਾ ਸਾਡੇ ਆਵੇ। ਤੇ ਇਸ ਲਈ ਇਹ ਭਾਵਨਾ ਹੋਇਆ ਕਰਦੀ, ਗੁਰੂ ਦੇ ਪਿਆਰੇ ਕਹਿੰਦੇ ਕਿਤੇ ਗੁਰਬਾਣੀ ਕੰਨਾਂ ਵਿੱਚ ਪੈਂਦੀ ਹੋਵੇ, ਪਰਮਾਤਮਾ ਦੇ ਨਾਮ ਦਾ ਸਿਮਰਨ ਜਿਹੜਾ ਹੈ ਕੰਨਾਂ ਦੇ ਵਿੱਚ ਆ ਕਰਕੇ ਪੈਂਦਾ ਹੋਵੇ, ਉੱਥੇ ਇੱਕ ਕੰਨ ਵੀ ਥੋੜਾ ਹੈ। ਹੇ ਅਕਾਲ ਪੁਰਖ ਪਰਮਾਤਮਾ ਜੀ, ਕਿਰਪਾ ਕਰਕੇ ਮੈਨੂੰ ਕੋਟ ਕਰੋੜਾਂ ਹੀ ਐਸੇ ਕੰਨਾਂ ਦੀਆਂ ਦਾਤਾਂ ਦੇਣੀਆਂ ਕਰੋ।
ਹਰ ਗੁਣ ਸੁਣੀਐ ਹੈ ਅਵਿਨਾਸੀ ਰਾਮ,
ਹੇ ਰਾਮ ਰਮੇ ਹੋਏ ਅਵਿਨਾਸੀ ਨਾਸ ਤੋਂ ਰਹਿਤ ਪਰਮਾਤਮਾ, ਉਹਨਾਂ ਕੰਨਾਂ ਦੇ ਨਾਲ ਮੈਂ ਨਿੰਦਿਆ ਨਾ ਸੁਣਾਂ, ਕਿਸੇ ਦੀ ਚੁਗਲੀ ਨਾ ਸੁਣਾ, ਮਾੜੇ ਬੋਲ ਤੇ ਕਬੋਲ ਨਾ ਸੁਣਨੇ ਕਰਾਂ, ਹਰ ਗੁਣ ਸੁਣੀਐ ਹੈ। ਹੇ ਹਰੀ ਪਰਮਾਤਮਾ, ਤੇਰੇ ਜਿਹੜੇ ਗੁਣ ਹਨ, ਤੇਰੀਆਂ ਸਿਫਤਾਂ, ਤੇਰੀ ਵਡਿਆਈ ਹੀ ਸੁਣਨੀ ਕਰਾਂ।
ਸੁਣ ਸੁਣ ਇਹੋ ਮਨ ਨਿਰਮਲ ਹੋਵੇ,
ਜਿਵੇਂ ਜਿਵੇਂ ਬਾਣੀ ਸੁਣਾਂਗੇ, ਜਿਵੇਂ ਜਿਵੇਂ ਪਰਮਾਤਮਾ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੇ ਗੁਣ ਵਡਿਆਈਆਂ ਨੂੰ ਸੁਣਾਂਗੇ, ਤਿਵੇਂ ਤਿਵੇਂ ਮਨ ਦੀ ਮੈਲ ਕੱਟੀ ਜਾਵੇਗੀ, ਇਹ ਮਨ ਸਾਡਾ ਨਿਰਮਲ ਮੈਲਾਂ ਤੋਂ ਰਹਿਤ ਉਜਲਾ ਹੋਵੇਗਾ।
ਕੱਟੀਐ ਕਾਲ ਕੀ ਫਾਸੀ ਰਾਮ,
ਜਦੋਂ ਮਨ ਦੀ ਪਾਵਨਤਾ, ਪਵਿੱਤਰਤਾ, ਨਿਰਮਲਤਾ ਹੀ ਬਣ ਜਾਣਾ ਕੀਤੇ, ਉੱਥੇ ਆਟੋਮੈਟਿਕ ਹੀ ਕਾਲ ਮੌਤ ਦੀ ਜਿਹੜੀ ਫਾਸੀ ਫਾਹੀ ਹੈ ਉਹ ਕੱਟੀ ਜਾਵੇਗੀ। ਰਾਮ ਹੇ ਭਾਈ,
ਕੱਟੀਐ ਜਮ ਫਾਸੀ ਸਿਮਰ ਅਵਿਨਾਸੀ,
ਜਿਸ ਵੇਲੇ ਜੀਵ ਅਵਿਨਾਸੀ ਨਾਸ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਨੂੰ ਸਿਮਰਦਾ ਹੈ, ਉਹਦਾ ਚਿੰਤਨ ਕਰਦਾ, ਤੇ ਪਰਮਾਤਮਾ ਫਿਰ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਉਸ ਦੀਆਂ।
ਸਗਲ ਮੰਗਲ ਸੁਗਿਆਨਾ,
ਸਗਲ ਸਾਰੀਆਂ ਮੰਗਲ ਜਿਹੜੀਆਂ ਖੁਸ਼ੀਆਂ ਉਹਦੀ ਝੋਲੀ ਵਿੱਚ ਆ ਕੇ ਪੈ ਜਾਂਦੀਆਂ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਦੇ। ਸੋ ਗਿਆਨਾ, ਸ੍ਰੇਸ਼ਟ ਜਿਹੜਾ ਗਿਆਨ ਹੈ, ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਪਰੋਖ ਗਿਆਨ ਪੜਦੇ ਵਾਲਾ ਤੇ ਇੱਕ ਅਪਰੋਖ ਪੜਦੇ ਤੋਂ ਰਹਿਤ ਜਿਹੜਾ ਗਿਆਨ ਹੈ, ਇਹਨੂੰ ਵਿਦਵਾਨ ਹਸਤਾਮਲ ਗਿਆਨ ਕਹਿੰਦੇ ਨੇ। ਹੱਥ ਦੇ ਉੱਤੇ ਔਲਾ ਰੱਖ ਲਈਏ ਉਹਦਾ ਪ੍ਰਤੱਖ ਗਿਆਨ ਹੁੰਦਾ ਹੈ। ਇਉਂ ਐਸਾ ਸਿਮਰਨ ਕਰਨ ਵਾਲੇ ਨੂੰ ਖੁਸ਼ੀਆਂ ਵੀ ਸਾਰੀਆਂ ਮਿਲਦੀਆਂ ਤੇ ਆਤਮਕ ਜਿਹੜਾ ਗਿਆਨ ਹੈ, ਸ੍ਰੇਸ਼ਟ ਗਿਆਨ, ਉਹ ਵੀ ਆ ਕਰਕੇ ਪ੍ਰਾਪਤ ਹੋ ਜਾਂਦਾ।
ਹਰ ਹਰ ਜਪ ਜਪੀਐ ਦਿਨ ਰਾਤੀ,
ਜਿਹੜਾ ਹਰਿਆਂ ਕਰਨ ਵਾਲਾ ਹਰੀ ਪਰਮਾਤਮਾ ਵਾਹਿਗੁਰੂ ਹੈ, ਉਹਦੇ ਜਪ ਜਾਪ ਨੂੰ ਜਪੀਆ ਜਪਣਾ ਕਰੀਏ, ਕਿੰਨਾ ਸਮਾਂ, ਦਿਨ ਰਾਤੀ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਰਾਤ ਦਿਨ ਜਪਣਾ ਕਰੀਏ, ਉਹਦਾ ਫਲ ਕੀ ਹੋਵੇਗਾ। ਰਾਤੀ ਜਿਹੜੀ ਅਵਿਦਿਆ ਦੀ ਰਹਿਣ ਰਾਤ ਹੈ ਮਿਟ ਜਾਵੇਗੀ, ਦਿਨ ਬ੍ਰਹਮ ਗਿਆਨ ਦਾ ਪ੍ਰਗਟ ਹੋ ਜਾਵੇਗਾ।
ਲਾਗੈ ਸਹਿਜ ਧਿਆਨਾ,
ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਦਰ ਜਿਹੜਾ ਧਿਆਨ ਲੱਖਾਂ ਸਾਧਨ ਯਤਨ ਕਰਨ ਦੇ ਨਾਲ ਵੀ ਨਹੀਂ ਲੱਗਦਾ, ਉਸ ਪਰਮਾਤਮਾ ਵਿੱਚ ਸਹਿਜ ਨਿਰਯਤਨੀ ਧਿਆਨ ਜੁੜ ਜਾਵੇਗਾ। ਸਾਧਨ ਕੀਤਿਆਂ ਤੋਂ ਬਿਨਾਂ ਆਟੋਮੈਟਿਕ ਹੀ ਪਰਮੇਸ਼ਰ ਦਾ ਧਿਆਨ ਜਿਹੜਾ ਹੈ ਲੱਗ ਜਾਂਦਾ।
ਕਲ ਮਲ ਦੁੱਖ ਜਾਰੇ ਪ੍ਰਭੂ ਚਿਤਾਰੇ,
ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਚਿਤਾਰੇ ਚਿੰਤਨ ਕੀਤਾ, ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਕਲਮਲ ਜਿੰਨੇ ਵੀ ਸਮਾਨ ਤੇ ਬੱਜਰ ਪਾਪ ਨੇ ਇਹ ਸਾਰੇ ਜਾਰੇ ਸੜ ਜਾਂਦੇ ਨੇ, ਤੇ ਦੁੱਖ ਜੰਮਣ ਤੇ ਮਰਨ ਦਾ ਸਭ ਤੋਂ ਵੱਡਾ ਹੈ ਇਹ ਵੀ ਬ੍ਰਹਮ ਗਿਆਨ ਦੀ ਅਗਨੀ ਦੇ ਨਾਲੋਂ ਦਗਧ ਹੋ ਜਾਂਦਾ, ਸੜ ਜਾਂਦਾ ਹੈ।
ਮਨ ਕੀ ਦੁਰਮਤ ਨਾਸੀ,
ਜਿਹੜੀ ਮਨ ਦੇ ਅੰਦਰ ਦੁਰਮਤ, ਖੋਟੀ ਮਤ ਹੈ, ਇਹਦਾ ਵੀ ਨਾਸ ਹੋ ਜਾਂਦਾ, ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ।
ਕਹੁ ਨਾਨਕ ਪ੍ਰਭ ਕਿਰਪਾ ਕੀਜੈ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ, ਹੇ ਮੇਰੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਵਾਹਿਗੁਰੂ ਜੀ, ਸਾਡੇ ਤੇ ਐਸੀ ਕਿਰਪਾ ਕਰੋ, ਮਿਹਰ ਕਰਨੀ ਕਰੋ।
ਹਰ ਗੁਣ ਸੁਣੀਐ ਹੈ ਅਵਿਨਾਸੀ,
ਇਸ ਲਈ ਅਵਿਨਾਸੀ ਜਿਹੜਾ ਨਾਸ ਤੋਂ ਰਹਿਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹਰੀ ਹੈ, ਤੇ ਤੇਰੇ ਐਸੇ ਗੁਣਾਂ ਨੂੰ ਸਦਾ ਵਾਸਤੇ ਸੁਣਦੇ ਰਹੀਏ।
ਕਰੋੜ ਹਸਤ ਤੇਰੀ ਟਹਿਲ ਕਮਾਵੈ,
ਮੈਨੂੰ ਹਸਤ ਜਿਹੜੇ ਹੱਥ ਨੇ ਕਰੋੜਾਂ ਹੱਥ ਦੇ ਦੇਣੇ, ਕਰੋ ਕਰੋੜਾਂ ਹੱਥਾਂ ਨਾਲ ਤੇਰੀ ਟਹਿਲ ਮੈਂ ਸੇਵਾ ਕਰਾਂ। ਜਿਵੇਂ ਦਸਾਂ ਨੌਹਾਂ ਦੀ ਕਮਾਈ ਕਰਨ ਵਾਲਾ ਬੰਦਾ ਕਹਿੰਦਾ ਜੇ ਪੰਜ ਸੱਤ ਹੱਥ ਹੋਰ ਲੱਗੇ ਹੋਣ ਤੇ ਮੈਂ ਹੋਰ ਕੰਮ ਕਰ ਲਵਾਂ, ਤੇ ਜਿਹਦੇ ਸਾਧ ਸੰਗਤ ਕੰਮ ਕਰਨ ਨੂੰ ਮਨ ਨਹੀਂ ਕਰਦਾ, ਕੰਮ ਤੋਂ ਚਰਾਉਂਦਾ ਹੈ ਆਪਣਾ ਚਿੱਤ, ਉਹ ਕਹਿੰਦਾ ਆਹ ਵੀ ਹੱਥਾਂ ਦੀ ਕੀ ਲੋੜ ਸੀ। ਮੰਗ ਕੇ ਖਾ ਲੈਂਦੇ, ਠੂਠਾ ਫੜ ਕਰਕੇ ਉਹ ਹੱਥਾਂ ਨਾਲ ਕੰਮ ਕਰਕੇ ਰਾਜ਼ੀ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਸੇਵਕ ਦਿਲੋਂ ਕਰਕੇ ਸੇਵਾ ਕਰਦਾ ਉਹ ਕਹਿੰਦਾ ਮਹਾਰਾਜ ਇਹ ਦੋ ਹੱਥਾਂ ਨਾਲ ਕੀ ਬਣਦਾ, ਮੈਨੂੰ ਸੈਂਕੜੇ ਹੱਥ ਦੇ ਦਿਓ, ਮੈਂ ਹੋਰ ਸੇਵਾ ਕਰਾਂ। ਇਹੋ ਜਿਹਾ ਸਮਾਂ ਕਿੱਥੇ ਮਿਲਣਾ ਮਨੁੱਖਾ ਜਨਮ ਦਾ, ਬਾਕੀ ਜੂਨਾਂ ਵਿੱਚ ਜਾ ਕੇ ਸੇਵਾ ਨਹੀਂ ਹੋਣੀ। ਇਹ ਭਾਵਨਾ ਦੇ ਅਧੀਨ ਸਤਿਗੁਰੂ ਪਾਤਸ਼ਾਹ ਜੀ ਇੱਥੇ ਬਚਨ ਉਚਾਰਦੇ ਨੇ, ਕਰੋੜ ਹਸਤ ਤੇਰੀ ਟਹਿਲ ਕਮਾਵੇ, ਪਰਮਾਤਮਾ ਜੀ ਮੈਨੂੰ ਕਰੋੜਾਂ ਹੱਥ ਦੇ ਦਿਓ, ਇੰਨੇ ਹੱਥਾਂ ਨਾਲ ਮੈਂ ਤੁਹਾਡੀ ਟਹਿਲ ਕਰਾਂ, ਸੇਵਾ ਕਰਨੀ ਕਰਾਂ।
ਚਰਨ ਚਲ ਹੈ ਪ੍ਰਭ ਮਾਰਗ ਰਾਮ,
ਤੇ ਇਸ ਲਈ ਕਰੋੜਾਂ ਹੀ ਮੈਨੂੰ ਚਰਨ ਪੈਰ ਦੇ ਦਿਓ, ਦੋ ਪੈਰਾਂ ਨਾਲ ਤੇ ਥਕੇਵਾਂ ਹੋ ਜਾਂਦਾ, ਫਿਰ ਮੈਂ ਤੁਹਾਡੇ ਐਸੇ ਸਤ ਸੰਗਤ ਦੇ ਮਾਰਗ ਤੇ ਚੱਲਣਾ ਕਰਾਂ, ਭਾਵ ਭਗਤੀ ਦੇ ਜਿਹੜੇ ਸੇਵਾ ਸਿਮਰਨ ਦੇ ਮਾਰਗ ਤੇ ਚੱਲਣਾ ਕਰਾਂ।
ਭਾਵ ਸਾਗਰ ਨਾਵ ਹਰ ਸੇਵਾ,
ਇਹ ਸੰਸਾਰ ਸਮੁੰਦਰ ਦੇ ਵਿੱਚੋਂ ਤਾਰਨ ਵਾਸਤੇ ਹਰੀ ਪਰਮਾਤਮਾ ਦੀ ਸੇਵਾ ਨਾਵ ਇੱਕ ਬੇੜੀ ਦੀ ਨਿਆਈ ਹੈ।
ਜੋ ਚੜ੍ਹੈ ਤਿਸ ਤਾਰਗ ਰਾਮ,
ਰਾਮ ਹੇ ਭਾਈ ਜਿਹੜਾ ਵੀ ਇਸ ਪਰਮਾਤਮਾ ਦੀ ਸੇਵਾ ਰੂਪ ਬੇੜੀ ਵਿੱਚ ਸਵਾਰ ਹੋ ਜਾਂਦਾ, ਉਸੇ ਨੂੰ ਗੁਰੂ ਦੀ ਸੇਵਾ ਤਾਰਗ ਤਾਰ ਦਿੰਦੀ ਹੈ, ਮੁਕਤੀ ਦੇ ਵਿੱਚ ਜਾ ਕੇ ਲੀਨ ਕਰ ਦਿੰਦੀ।
ਭਾਵ ਜਲ ਤਰਿਆ ਹਰ ਹਰ ਸਿਮਰਿਆ,
ਜਿਨ੍ਹਾਂ ਨੇ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦਾ ਸਿਮਰਨ ਕੀਤਾ ਉਹ ਭਵ ਜਲ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਪਾਰ ਲੰਘ ਗਏ।
ਸਗਲ ਮਨੋਰਥ ਪੂਰੇ,
ਉਹਨਾਂ ਦੇ ਸਾਰੇ ਮਨ ਦੇ ਮਨੋਰਥ ਜਿਹੜੇ ਸੰਕਲਪ ਨੇ ਪਰਮਾਤਮਾ ਨੇ ਪੂਰੇ ਕਰ ਦਿੱਤੇ, ਕੋਈ ਫੁਰਨਾ ਬਾਕੀ ਨਹੀਂ ਰਹਿ ਜਾਂਦਾ।
ਮਹਾ ਬੇਕਾਰ ਗਏ ਸੁਖ ਉਪਜੇ,
ਜਿਹੜੇ ਮਹਾ ਮਹਾਨ ਬੇਕਾਰ ਦੁੱਖ ਦੇਣ ਵਾਲੇ ਨੇ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਗਏ ਚਲੇ ਜਾਂਦੇ, ਜਿੱਥੇ ਬੇਕਾਰ ਨਿਕਲ ਗਏ ਉੱਥੇ ਸੁੱਖਾਂ ਦੀ ਪੈਦਾਇਸ਼ ਹੁੰਦੀ ਹੈ।
ਬਾਜੇ ਅਨਹਦ ਤੂਰੇ,
ਫਿਰ ਹੱਦ ਤੋਂ ਰਹਿਤ ਗੁਰੂ ਦੇ ਸ਼ਬਦ ਦੇ ਐਸੇ ਬਾਜੇ ਉਹਨਾਂ ਦੇ ਅੰਦਰ ਤੂਰੇ ਕਹੀਏ ਬੱਜ ਪੈਂਦੇ ਹਨ।
ਮਨ ਬਾਸ਼ਤ ਫਲ ਪਾਏ ਸਗਲੇ,
ਸਾਰੇ ਹੀ ਮਨ ਇਸ਼ਤ ਧਰਮ ਅਰਥ ਤੇ ਕਾਮ ਮੋਖ ਪਦਾਰਥਾਂ ਨੂੰ ਪਾ ਲਈਦਾ।
ਕੁਦਰਤ ਕੀਮ ਅਪਾਰਗ,
ਐਸੇ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ ਉਹਦੀ ਕੀਮਤ ਵੀ ਅਪਾਰਗ ਪਾਰਾਵਾਰ ਤੋਂ ਰਹਿਤ ਹੈ। ਪਰਮਾਤਮਾ ਦੀ ਕੁਦਰਤ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹਦਾ ਅੰਤ ਨਹੀਂ ਆਉਂਦਾ। ਪਰਮਾਤਮਾ ਦਾ ਮੁੱਲ, ਪਰਮਾਤਮਾ ਦੀ ਕੀਮਤ, ਵਾਹਿਗੁਰੂ ਦੀ ਹੱਦ ਜਿਹੜੀ ਸੀਮਾ ਕੌਣ ਜਾਣ ਸਕਦਾ।
ਕਹੋ ਨਾਨਕ ਪ੍ਰਭ ਕਿਰਪਾ ਕੀਜੈ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੇਰੇ ਪ੍ਰਭੂ ਪਰਮਾਤਮਾ ਜੀ ਐਸੀ ਕਿਰਪਾ ਦ੍ਰਿਸ਼ਟੀ ਕਰੋ,
ਮਨ ਸਦਾ ਚੱਲੇ ਤੇਰਾ ਮਾਰਗ,
ਮੇਰਾ ਜਿਹੜਾ ਮਨ ਹੈ ਇਹ ਸਦਾ ਵਾਸਤੇ ਤੁਹਾਡੇ ਭਾਵ ਭਗਤੀ ਸੇਵਾ ਸਿਮਰਨ ਵਾਲੇ ਐਸੇ ਮਾਰਗ ਰਸਤੇ ਤੇ ਚੱਲਣਾ ਕਰੇ।
ਇਹੋ ਵਰ ਇਹਾ ਵਡਿਆਈ,
ਜੇ ਮੈਨੂੰ ਵਰ ਦੇਣਾ ਹੈ ਤੇ ਇਹ ਨਾਮ ਜਪਣ ਦਾ ਤੁਸੀਂ ਮੈਨੂੰ ਵਰ ਦੇਣਾ ਕਰੋ, ਵਰ ਦੇਵੋ ਵੀ ਤੂੰ ਨਾਮ ਜਪਦਾ ਰਹੀ। ਇਹਾ ਵਡਿਆਈ, ਜੇ ਵਡਿਆਈ ਦੇਣੀ ਤੇ ਭਗਤੀ ਦੀ ਦਿਓ, ਭਗਤੀ ਕਰਨੀ ਮੇਰੀ ਝੋਲੀ ਵਿੱਚ ਪਾ ਦਿਓ।
ਇਹੋ ਤਨ ਹੋਏ ਵੱਡ ਭਾਗਾ ਰਾਮ,
ਤੇ ਇਹ ਜਿਹੜਾ ਮੇਰਾ ਤਨ ਹੈ ਇਸ ਪ੍ਰਕਾਰ ਦੇ ਨਾਲ ਇਹ ਵੀ ਇਹ ਧਨ ਹੋਏ ਵੱਡ ਭਾਗਾ ਰਾਮ। ਧਨ ਕਿਹੜਾ ਹੈ? ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਉਹਦੇ ਪ੍ਰਤੀ ਸ਼ਰਧਾ ਪੈਦਾ ਕਰਨੀ, ਜਾਂ ਪਰਮਾਤਮਾ ਵਾਹਿਗੁਰੂ ਦੇ ਸੰਗਤ ਦੀ ਜਿਹੜੀ ਧੂੜੀ ਇਕੱਠੀ ਕਰਨੀ, ਇਹ ਧਨ ਹੈ। ਇਹ ਮੈਨੂੰ ਚੀਜ਼ਾਂ ਦੇ ਦਿਓ, ਫਿਰ ਮੈਂ ਵੱਡਿਆਂ ਭਾਗਾਂ ਵਾਲਾ ਹੋ ਜਾਵਾਂਗਾ ਰਾਮ ਹੇ ਭਾਈ।
ਇਹੋ ਰੰਗ ਇਹੋ ਰਸ ਭੋਗਾ,
ਤੇ ਇਹ ਜਿਹੜਾ ਰੰਗ ਮੈਨੂੰ ਪ੍ਰੇਮ ਦਾ ਦੇ ਦੇਣਾ ਕਰੋ, ਤੇ ਇਹੋ ਰੰਗ ਇਹੋ ਰਸ ਭੋਗਾ, ਰਸ ਬ੍ਰਹਮਾਨੰਦ ਦਾ ਭੋਗਣ ਵਾਸਤੇ ਦੇਣਾ ਕਰੋ।
ਹਰ ਚਰਣੀ ਮਨ ਲਾਗਾ ਰਾਮ,
ਹੇ ਰਾਮ ਪਰਮਾਤਮਾ ਵਾਹਿਗੁਰੂ ਰਾਮ ਹੇ ਭਾਈ, ਮੈਨੂੰ ਇਸ ਪ੍ਰਕਾਰ ਦੇ ਨਾਲ ਜਿਹੜਾ ਮੇਰਾ ਮਨ ਹੈ ਆਪ ਜੀ ਦੇ ਹਰੀ ਪਰਮਾਤਮਾ ਚਰਨਾਂ ਦੇ ਵਿੱਚ ਲੱਗ ਜਾਵੇ, ਐਸੀਆਂ ਬਖਸ਼ਿਸ਼ਾਂ ਮੇਰੀ ਝੋਲੀ ਵਿੱਚ ਪਾ ਦਿਓ।
ਮਨ ਲਾਗਾ ਚਰਣੇ ਪ੍ਰਭ ਕੀ ਸਰਣੇ,
ਜਿਹੜਾ ਮਨ ਹੈ ਇਹ ਲਾਗਾ ਲੱਗ ਜਾਣਾ ਕਰੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਪ੍ਰਭੂ ਦੇ ਚਰਨਾਂ ਦੇ ਵਿੱਚ।
ਕਰਨ ਕਾਰਨ ਗੋਪਾਲਾ,
ਇਹ ਸਾਰੇ ਕਾਰਨਾਂ ਨੂੰ ਤੇ ਕਾਰਜਾਂ ਨੂੰ ਕਰਨ ਵਾਲੇ ਗੋਪਾਲ ਪਰਮਾਤਮਾ ਵਾਹਿਗੁਰੂ ਮਨ ਲਾਗਾ ਚਰਣੇ ਪ੍ਰਭ ਕੀ ਸ਼ਰਨੇ, ਜਦੋਂ ਪ੍ਰਭੂ ਦੀ ਸ਼ਰਨ ਕੋਈ ਓਟ ਗ੍ਰਹਿਣ ਕਰਦਾ ਤੇ ਫਿਰ ਉਹਦਾ ਮਨ ਆਟੋਮੈਟਿਕ ਹੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ।
ਸਭ ਕਿਛ ਤੇਰਾ ਤੂੰ ਪ੍ਰਭ ਮੇਰਾ,
ਬੇਨਤੀ ਕਰੀਏ ਹੇ ਪਰਮਾਤਮਾ ਸਭ ਕੁਝ ਹੀ ਤੁਹਾਡਾ ਹੈ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸਭ ਕੁਝ ਤੁਹਾਡਾ ਦਿੱਤਾ ਤੇ ਤੁਸੀਂ ਮੇਰੇ ਮਾਲਕ ਹੋ, ਮੈਂ ਸਭ ਕੁਝ ਤੁਹਾਡਾ ਪ੍ਰਾਪਤ ਕਰਕੇ ਉਹਦੇ ਸਮੇਤ ਤੁਹਾਡਾ ਦਾਸ ਹਾਂ।
ਮੇਰੇ ਠਾਕੁਰ ਦੀਨ ਦਇਆਲਾ,
ਇਹ ਦੀਨ ਗਰੀਬਾਂ ਦੇ ਉੱਤੇ ਦਿਆਲਤਾ ਤਰਸ ਮਿਹਰ ਕਰਨ ਵਾਲੇ ਤੁਸੀਂ ਮੇਰੇ ਠਾਕੁਰ ਹੋ, ਤਿੰਨ ਜਿਹੜੀਆਂ ਸ਼ਕਤੀਆਂ ਦੇ ਮਾਲਕ ਹੋ।
ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ,
ਇਹ ਸੁਖਾਂ ਦੇ ਸਾਗਰ ਪ੍ਰੀਤਮ ਪਿਆਰੇ ਤਮਾਂ ਤੋਂ ਪਰੇ ਪਰਮਾਤਮਾ, ਮੋਹੇ ਨਿਰਗੁਣ ਮੈਂ ਸਾਰੇ ਗੁਣਾਂ ਤੋਂ ਸੱਖਣਾ ਹਾਂ।
ਸੰਤ ਸੰਗ ਮਨ ਜਾਗਾ,
ਐਸੀ ਕਿਰਪਾ ਕਰੋ ਮੇਰਾ ਜਿਹੜਾ ਮਨ ਹੈ ਸੰਤਾਂ ਦੀ ਸੰਗਤ ਵਿੱਚ ਜਾ ਕੇ ਜਾਗਾ, ਜਾਗਰਤ ਅਵਸਥਾ ਵਿੱਚ ਜਾਗ ਪੈਣਾ ਕਰੇ, ਜਾਂ ਆਪ ਜੀ ਨੇ ਐਸੀ ਕਿਰਪਾ ਕਰ ਦਿੱਤੀ ਸਾਨੂੰ ਪੂਰਨ ਸੰਤ ਗੁਰੂ ਰਾਮਦਾਸ ਮਹਾਰਾਜ ਜੀ ਮਿਲੇ ਨੇ, ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕਰਕੇ ਸਾਡਾ ਮਨ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਜਾਗ ਪਿਆ ਹੈ।
ਕਹੋ ਨਾਨਕ ਪ੍ਰਭ ਕਿਰਪਾ ਕੀਨੀ,
ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਪ੍ਰਭੂ ਪਰਮਾਤਮਾ ਨੇ ਜਿਸ ਵੇਲੇ ਜੀਵ ਤੇ ਕਿਰਪਾ ਕੀਤੀ ਹੈ,
ਚਰਨ ਕਮਲ ਮਨ ਲਾਗਾ,
ਉਸ ਵੇਲੇ ਫਿਰ ਪਰਮਾਤਮਾ ਦੇ ਨਾਮ ਬਾਣੀ ਰੂਪ ਚਰਨ ਜਿਹੜੇ ਕਵਲ ਦੀ ਨਿਆਈ ਮਾਇਆ ਨਤੋਂ ਨਿਰਲੇਪ ਰਹਿਣ ਵਾਲੇ ਨੇ, ਉਹਨਾਂ ਵਿੱਚ ਜਾ ਕੇ ਜੀਵ ਦਾ ਮਨ ਲਾਗਾ ਲੱਗ ਜਾਂਦਾ ਹੈ, ਮਨ ਜੁੜ ਜਾਂਦਾ ਹੈ, ਤੇ ਜਿਸ ਵੇਲੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਮਨ ਲੱਗ ਗਿਆ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਫਿਰ ਉਹੀ ਉਹ ਰਸ ਜਾਣਦਾ ਵੀ ਕੀ ਆਨੰਦ ਨੇ ਚਰਨਾਂ ਕਮਲਾਂ ਦੀ ਮੌਜ ਦੇ, ਇਸ ਲਈ ਫਿਰ ਪਰਮਾਤਮਾ ਦਾ ਪਿਆਰਾ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਇਹ ਪਾਵਨ ਪਵਿੱਤਰ ਗੁਰਬਾਣੀ ਜੀ ਦਾ ਇੱਕ ਸ਼ਬਦ ਲੜੀਵਾਰ ਕਥਾ ਦਾ ਅਤੇ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਆਪ ਸਮੁੱਚੀਆਂ ਸੰਗਤਾਂ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਸੰਪੂਰਨਤਾ ਕਰੀਏ ਜੀ।
ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ, ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।